सत नाम वाहे गुरु, सत नाम वाहे गुरु, सत नाम वाहे गुरु साहेब जी, महल्ला पंजोवा, गुरु गुरु गुर कर मन मोरा, गुरु बिना मैं नाही होरा, गुरु गुरु गुर कर मन मोरा, गुरु बिना मैं नाही होरा, गुर की टेक रहो दिन रात, जाकी कोई न मेटे दात, गुर परमेश्वर एको जा पावे सो परवाना, गुर परमेश्वर एको जाना, जो तिस पावे सो परवाना। वाहे गुरु जी का खालसा, वाहे गुरु जी की फतेह।
सतनाम वाहिगुरु साहिब जीओ, तेरे कवन कवन गुण कह कह गावा, तू साहिब गुणी निधाना, तुमरी महिमा वर्ण ना साको, तू ठाकुर ऊच भगवाना, तुमरी महिमा वर्ण ना साको, तू ठाकुर ऊच भगवाना। साहिबां दी पावन गोद विच सुभाईमान सतसंगी प्यारियो, धन गुरु हर राय साहिब सच्चे पातशाह जी ने पावन पवित्र गुरगद्दी दिवस दी ਅਤੇ ਅੱਜ ਨਾਨਕ ਸ਼ਾਹੀ 545ਵਾਂ ਸਾਲ ਸ਼ੁਰੂਆਤ ਹੋਣ ਦੀ ਆਪ ਸੰਗਤਾਂ ਨੂੰ ਅਣਗਿਣਤ ਵਾਰੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਤਖ਼ਤ ਤੇ ਪ੍ਰਕਾਸ਼ ਮਾਨ ਹੋ ਕੇ ਜਿਹੜਾ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ। ਵਿਚਾਰ ਤੋਂ ਪਹਿਲਾਂ ਆਪਣਾ ਮਨ ਗੁਰੂ ਚਰਨਾਂ ਵਿੱਚ ਜੋੜੀਏ, ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ੁਰ ਨੇ ਸਮੁੱਚੀ ਕਾਇਨਾਤ ਸਾਜ ਕੇ ਤੇ ਆਪਣਾ ਆਪ ਇਹਦੇ ਵਿੱਚ ਛੁਪਾ ਲਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਉ। ਹੁਣ ਰੱਬ ਇਹਦੇ ਵਿੱਚ ਗੁਪਤ ਰੂਪ ਵਿੱਚ ਹੋ ਕੇ ਬੈਠ ਗਿਆ। ਜੇ ਕਿਸੇ ਮਨੁੱਖ ਨੇ ਕੱਲ ਰੱਬ ਨਾਲ ਮਿਲਣਾ ਹੋਵੇ, ਸਤਿਗੁਰੂ ਜੀ ਨੇ ਬਚਨ ਵੀ ਆਖੇ ਨੇ ਵੀ ਤੇਰੀ ਜਿਹੜੀ ਵਾਰੀ ਹੈ ਇਹ ਪ੍ਰਭੂ ਦੇ ਮਿਲਾਪ ਦੀ ਵਾਰੀ ਹੈ। ਹੁਣ ਰੱਬ ਗੁਪਤ ਹੋ ਕੇ ਬੈਠ ਗਿਆ ਤੇ ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਵੇ ਤੇ ਉਹ ਕੀ ਕਰੇ? ਫਿਰ ਰੱਬ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤਰਾ, ਸਮੁੱਚੀ ਕਾਇਨਾਤ ਵਿੱਚੋਂ ਤੇ ਤੇਰੇ ਕੋਲ ਜਾਮਾ ਬੜਾ ਕੀਮਤੀ ਹੈ ਨਾ, ਤਾਂ ਮੈਂ ਵੀ ਤੈਨੂੰ ਇੱਕ ਬਹੁਤ ਕੀਮਤੀ ਦਾਤ ਦੇਣ ਲੱਗਾ। ਉਹ ਦਾਤ ਇਹ ਹੈ ਵੀ ਮੈਂ ਤੈਨੂੰ ਗੁਰੂ ਕੋਲ ਭੇਜਣ ਲੱਗਾ, ਮੈਂ ਦੁਨੀਆਂ ਵਿੱਚ ਗੁਰੂ ਭੇਜਣ ਲੱਗਾ। ਗੁਰੂ ਤੈਨੂੰ ਸਮਝਾਏਗਾ ਤੂੰ ਰੱਬ ਨਾਲ ਕਿਵੇਂ ਮਿਲ ਸਕਦਾ। ਅੰਮ੍ਰਿਤ ਗੁਰਵਾਕ ਵੀ ਪੜ੍ਹਦੇ ਹੋ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਗੀਤ। ਵਿਛੜਿਆ ਮੇਲੇ ਪ੍ਰਭੂ, ਗੁਰੂ ਕਾਹਦੇ ਲਈ ਆਇਆ? ਤਾਂ ਕਿ ਅਸੀਂ ਜੀਵ ਵਿਛੜੇ ਹੋਏ ਰੱਬ ਨਾਲ ਮਿਲ ਸਕੀਏ। ਗੁਰੂ ਨੇ ਦਿਖਾਉਣਾ ਹੈ, ਗੁਰੂ ਨੇ ਦੱਸਣਾ ਹੈ ਤੂੰ ਜੀਵਨ ਦੀ ਜੁਗਤ ਸਿੱਖ, ਜੀਵਨ ਕਿਵੇਂ ਦਾ ਗੁਜ਼ਾਰਨਾ। ਜੈਸਾ ਸਤਿਗੁਰ ਸੁਣੀਦਾ ਤੈਸੋ ਕੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਿਲਾਇਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਕਹਿਣ ਲੱਗੇ ਇੱਕ ਗੱਲ ਆਪਣੇ ਪੱਲੇ ਵਿੱਚ ਪਾ ਕੇ ਰੱਖੀ ਗੁਰੂ, ਕਿਹਾ ਸਿੱਖਾ ਜੇ ਕਿਤੇ ਤੂੰ ਗੁਰੂ ਤੋਂ ਛੱਡ ਕੇ ਆਪਣਾ ਪੱਲਾ ਸੋਚੇ ਵੀ ਮੈਂ ਮਾਲਕ ਦੇ ਘਰ ਕਬੂਲ ਹੋ ਜਾਵਾਂਗਾ। ਸਤਿਗੁਰ ਦਾ ਅੰਮ੍ਰਿਤ ਬਚਨ ਹੈ ਬੜਾ ਪਿਆਰਾ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਅੰਮ੍ਰਿਤ ਗੁਰਵਾਕ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਾਂ ਅੰਮ੍ਰਿਤ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਪੜ੍ਹਦੇ ਹੋ, ਜੇ ਕੋ ਗੁਰ ਤੇ ਬੇਮੁਖ ਹੋਵੇ ਫਿਰ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਔਰਥ ਹੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇੱਕ ਆਸਾ ਕੀ ਵਾਰ ਵਿੱਚੋਂ ਛੋਟਾ ਜਿਹਾ ਦ੍ਰਿਸ਼ਟਾਂਤ ਦੇਣਾ। ਸਾਹਿਬ ਆਖਦੇ ਨੇ, ਕਹਿਣ ਲੱਗੇ ਇੱਕ ਵਾਰੀ ਇੱਕ ਖੇਤ ਵਿੱਚ ਦੋ ਤਿਲਾਂ ਦੇ ਬੂਟੇ ਖਲੋਤੇ ਨੇ। ਇੱਕ ਤਿਲਾਂ ਦਾ ਬੂਟਾ ਥੋੜਾ ਥੋੜਾ ਝੂਲਦਾ, ਬੜਾ ਸੰਭਲ ਕੇ ਰਹਿੰਦਾ, ਦੂਜਾ ਤਿਲਾਂ ਦਾ ਬੂਟਾ ਉਹਦੇ ਕੋਲ ਆਪਣੀ ਮਨ ਮਰਜ਼ੀ ਨਾਲ ਮਸਤੀਆਂ, ਹਵਾ ਦਾ ਬੁੱਲਾ ਹੁੰਦਾ, ਮਨ ਮਸਤੀਆਂ ਮਨਾਉਂਦਾ। ਉਹ ਤਿਲਾਂ ਦੇ ਬੂਟੇ ਨੇ ਆਪਸ ਵਿੱਚ ਹੀ ਗੱਲ ਕੀਤੀ, ਕਹਿਣ ਲੱਗਿਆ ਸੱਜਣਾ ਮੇਰੇ ਵੱਲ ਵੇਖ, ਮੈਂ ਵੀ ਤੇ ਆਨੰਦ ਮਾਣਦਾ, ਤੂੰ ਵੀ ਆਨੰਦ ਮਾਣਦਾ, ਪਰ ਮੈਂ ਤੈਨੂੰ ਵੇਖਿਆ ਤੂੰ ਬੜਾ ਸੰਕੋਚ ਕਹਿੰਦੇ ਹਿਲਦਾ। ਉਹਨੇ ਆਖਿਆ ਮੇਰੇ ਕੋਲ ਮੇਰੇ ਮਾਲਕ ਜੋਗੇ ਤਿਲ ਸੰਭਾਲੇ ਹੋਏ ਨੇ, ਮੇਰੇ ਕੋਲ ਮੇਰੇ ਮਾਲਕ ਜੋਗੇ ਤਿਲ ਸੰਭਾਲੇ ਹੋਏ ਨੇ। ਉਹਨੇ ਆਖਿਆ ਉਹ ਤਿਲਾਂ ਦੀ ਕੀ ਕਹਾਣੀ, ਛੱਡ ਤੂੰ ਇਸ ਗੱਲ ਨੂੰ, ਮੈਂ ਵੇਖ ਮੌਜਾਂ ਮਾਰਨਾ, ਤੇਰੇ ਔਰ ਮੇਰੇ ਚ ਕੀ ਅੰਤਰ ਹੈ? ਜਿਸ ਦਿਨ ਮਾਲਕ ਆਉਂਦਾ ਉਹ ਤੈਨੂੰ ਵੀ ਵੇਖਦਾ ਮੈਨੂੰ ਵੀ ਵੇਖਦਾ, ਜਿਸ ਦਿਨ ਮਾਲਕ ਪਾਣੀ ਦਿੰਦਾ ਤੈਨੂੰ ਵੀ ਦਿੰਦਾ ਮੈਨੂੰ ਵੀ ਦਿੰਦਾ, ਜਿਸ ਦਿਨ ਮਾਲਕ ਖੁਰਾਕ ਪਾਉਂਦਾ ਤੈਨੂੰ ਵੀ ਪਾਉਂਦਾ ਮੈਨੂੰ ਵੀ ਪਾਉਂਦਾ, ਜਿਸ ਦਿਨ ਮਾਲਕ ਰਾਖੀ ਕਰਦਾ ਕਿਸੇ ਰਖਵਾਲੇ ਨੂੰ ਬਿਠਾਉਂਦਾ ਤੈਨੂੰ ਵੀ ਸੰਭਾਲਦਾ ਮੈਨੂੰ ਵੀ ਸੰਭਾਲਦਾ, ਅੰਤਰ ਕੀ ਹੈ? ਉਹ ਜਿਹੜਾ ਤਿਲਾਂ ਵਾਲਾ ਬੂਟਾ ਸੀ ਨਾ, ਉਹ ਕਹਿਣ ਲੱਗਿਆ ਮੈਂ ਅੱਜ ਨਹੀਂ ਦੱਸ ਸਕਦਾ, ਵਕਤ ਆਏਗਾ ਦੱਸਾਂਗਾ ਜ਼ਰੂਰ। ਜਦੋਂ ਅੱਜ ਉਹ ਕਿਸਾਨ ਤਿਲਾਂ ਦੇ ਬੂਟੇ ਲੈਣ ਆਇਆ ਤੇ ਉਹਨੇ ਉਸ ਕੰਮ ਕਰਨ ਵਾਲੇ ਨੂੰ ਪਹਿਲਾਂ ਸਮਝਾ ਦਿੱਤਾ, ਕਹਿਣ ਲੱਗੇ ਜਿਹਨਾਂ ਤਿਲਾਂ ਦੇ ਬੂਟਿਆਂ ਵਿੱਚ ਕਾਲਖ ਨਜ਼ਰ ਆਵੇ ਉਹਨਾਂ ਨੂੰ ਇੱਥੇ ਛੱਡ ਦੇਵੀ, ਪਰ ਜਿਹਨਾਂ ਤਿਲਾਂ ਦੇ ਬੂਟਿਆਂ ਵਿੱਚ ਤਿਲ ਨਜ਼ਰ ਆਉਣ ਉਹਨਾਂ ਨੂੰ ਵੱਢ ਕੇ ਮੇਰੇ ਘਰ ਲੈ ਕੇ ਜਾਈ, ਕਿਉਂਕਿ ਮੈਂ ਉਹਨਾਂ ਨੂੰ ਇਹ ਕਬੂਲ ਕਰਨਾ। ਇੱਥੇ ਆਪਾਂ ਵੇਖਣ ਨੂੰ ਕਈ ਵਾਰੀ ਲੱਗਦਾ ਜਿਹੜੇ ਲੋਕ ਗੁਰੂ ਚਰਨਾਂ ਵਿੱਚ ਜੁੜਦੇ ਨੇ ਉਹ ਸੰਕੋਚਮਾ ਜੀਵਨ ਗੁਜ਼ਾਰਦੇ ਨੇ, ਮੈਂ ਕੀ ਕੁੱਝ ਖਾਣਾ ਹੈ, ਕੀ ਕੁੱਝ ਪਹਿਨਣਾ ਹੈ, ਕੀ ਕੁੱਝ ਬੋਲਣਾ ਹੈ, ਕੀ ਮੇਰਾ ਵਿਹਾਰ ਹੋਵੇ, ਬੜਾ ਸੋਚ ਸੰਭਲ ਕੇ ਤੁਰਦੇ ਨੇ। ਪਰ ਇੱਕ ਆਮ ਲੋਕ ਨੇ ਉਹ ਜੀ ਕਰਦਾ ਪੱਬਾਂ ਕਲੱਬਾਂ ਵਿੱਚ ਵੀ ਜਾਏ, ਜੀ ਕਰਦਾ ਸ਼ਰਾਬਾਂ ਵੀ ਪੀ ਲੀਆਂ, ਜੀ ਕਰਦਾ ਮਨ ਭਾਉਂਦੀਆਂ ਵਿਚਾਰਾਂ ਕਰ ਲਈਆਂ, ਜੀ ਕਰਦਾ ਮਨ ਭਾਉਂਦੀਆਂ ਮੌਜਾਂ ਮਾਣ ਲਈਆਂ, ਤੇ ਆਮ ਕਰਕੇ ਲੋਕ ਵੇਖਦੇ ਨੇ। ਉਹ ਕਹਿੰਦਾ ਰੱਬ ਤੈਨੂੰ ਵੀ ਖਾਣ ਨੂੰ ਦਿੰਦਾ ਮੈਨੂੰ ਵੀ ਖਾਣ ਨੂੰ ਦਿੰਦਾ, ਰੱਬ ਤੈਨੂੰ ਵੀ ਬਚਾਉਂਦਾ ਮੈਨੂੰ ਵੀ ਬਚਾਉਂਦਾ, ਰੱਬ ਦੀ ਧਰਤੀ ਤੇ ਮੈਂ ਰਹਿਣਾ ਰੱਬ ਦੀ ਧਰਤੀ ਤੇ ਤੂੰ ਰਹਿਣਾ, ਅੰਤਰ ਕੀ ਹੈ? ਪਤਾ ਉਸ ਦਿਨ ਲੱਗਣਾ ਸੱਜਣਾ ਜਿਸ ਦਿਨ ਇੱਕ ਵਕਤ ਆਉਣਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜਿਹਨੇ ਤਾਂ ਜੀਵਨ ਗੁਰੂ ਦੇ ਆਖੇ ਅਨੁਸਾਰ ਗੁਜ਼ਾਰਿਆ ਉਹ ਤੇ ਮੇਰੇ ਮਾਲਕ ਦੇ ਘਰ ਕਬੂਲ ਹੋ ਜਾਣਗੇ। ਪਰ ਜਿਹੜੇ ਗੁਰੂ ਤੋਂ ਵਿਛੜੇ ਰਹਿ ਜਾਂਦੇ ਨੇ, ਸਾਹਿਬ ਆਖਦੇ ਨੇ, ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ, ਵੱਡਾ ਉਹ ਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਚੀ ਹੈ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਆਂ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਇੱਕ ਮਰਨਾ ਉਹ ਹੈ ਜਿਹੜਾ ਮਾਲਕ ਦੇ ਘਰ ਕਬੂਲ ਹੋ ਜਾਂਦਾ, ਇੱਕ ਮਰਨਾ ਉਹ ਹੈ ਜਿਹੜਾ ਜ਼ਿੰਦਗੀ ਭਰ ਭਟਕਦਾ ਰਿਹਾ, ਦੁਖਦਾਈ ਸੰਕਟ ਚੱਲਦਾ ਰਿਹਾ, ਤੇ ਗੁਰੂ ਚਰਨਾਂ ਵਿੱਚ ਜੁੜ ਕੇ ਵੇਖੀਏ ਮੇਰੇ ਹਜ਼ੂਰ ਨੇ ਫੈਸਲਾ ਦੇ ਦਿੱਤਾ, ਮਤ ਕੋ ਭਰਮ ਭੁੱਲੇ ਸੰਸਾਰ ਗੁਰਬਿਨ ਕੋਇ ਨਾ ਉਤਰ ਸਪਾਰ। ਮਤਾਂ ਕਿਸੇ ਦੇ ਮਨ ਵਿੱਚ ਇਹ ਭਰਮ ਹੋਵੇ ਵੀ ਮੈਂ ਆਪਣੀਆਂ ਚਲਾਕੀਆਂ ਨਾਲ, ਮੈਂ ਆਪਣੇ ਕਿਸੇ ਤਰੀਕੇ ਨਾਲ ਰੱਬ ਦੇ ਘਰ ਕਬੂਲ ਹੋ ਜਾਵਾਂਗਾ। ਨਹੀਂ ਸੱਜਣਾ, ਰੱਬ ਦੇ ਘਰ ਤੇ ਕਬੂਲ ਤਦੀ ਹੋ ਸਕਣਾ ਜੇ ਤੂੰ ਗੁਰੂ ਨੂੰ ਧਾਰਨ ਕਰੇਗਾ, ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਸਤਿਗੁਰ ਜੀ ਦਾ ਅੰਮ੍ਰਿਤ ਬਚਨ ਕਹਿ ਕੇ ਅੱਜ ਆਪਣਾ ਪੰਧ ਲਵੇਰਾ ਤੇ ਇਸ ਪਾਸੇ ਵੱਲ ਆਉਣਾ। ਸਤਿਗੁਰ ਜੀ ਦਾ ਅੰਮ੍ਰਿਤ ਬਚਨ ਹੈ ਮੇਰੇ ਮਾਲਕ ਆਖਦੇ ਨੇ, ਕਹਿਣ ਲੱਗੇ ਭਲਿਆ ਇੱਕ ਗੱਲ ਆਪਣੇ ਚੇਤੇ ਵਿੱਚ ਵਸਾ ਲਈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਅਧਾਰੇ। ਕਹਿਣ ਲੱਗੇ ਮੇਰੇ ਤੇ ਕਿਰਪਾ ਕਰ, ਮੈਨੂੰ ਗੁਰੂ ਦਾ ਮਿਲਾਪ ਬਖਸ਼, ਜੇ ਗੁਰੂ ਨਾ ਮਿਲਿਆ ਤੇ ਮੈਂ ਰੱਬ ਦੇ ਘਰ ਨਹੀਂ ਪਹੁੰਚ ਸਕਾਂਗਾ। ਕਿਉਂਕਿ ਗੁਰੂ ਹੀ ਤਾਂ ਦੱਸਦਾ ਸੇਵਕ ਦਾ ਮਿਲਾਪ ਰੱਬ ਨਾਲ ਕਿਵੇਂ ਹੋਣਾ ਹੈ, ਗੁਰੂ ਹੀ ਤਾਂ ਸਾਡੀ ਹਉਮੈ ਦੀ ਦੀਵਾਰ ਤੋੜਦਾ, ਗੁਰੂ ਹੀ ਤੇ ਆਤਮਾ ਨੂੰ ਸ਼ਿੰਗਾਰਦਾ, ਗੁਰੂ ਹੀ ਤੇ ਆਤਮਾ ਨੂੰ ਪਰਮਾਤਮਾ ਦੇ ਮਿਲਾਪ ਲਈ ਉਹ ਇੰਨੀ ਕੁ ਤਿਆਰ ਕਰਦਾ ਵੀ ਉਹ ਵਿੱਚ ਅਭੇਦ ਹੋ ਜਾਏ। ਮੇਰੇ ਸਤਿਗੁਰੂ ਜੀ ਨੇ ਅੱਜ ਰਹਾਉ ਵਾਲਾ ਬੰਦ ਬਖਸ਼ਿਸ਼ ਕੀਤਾ ਹੈ, ਆਪਾਂ ਉੱਥੋਂ ਅੱਜ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਲੱਗੇ ਹੈ। ਪਿਆਰ ਨਾਲ ਸਰਵਣ ਕਰੋ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਗੁਰ ਪਰਮੇਸ਼ਰ ਏਕੋ ਜਾਣਾ।
ਗੁਰੂ ਅਤੇ ਪਰਮੇਸ਼ਰ ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ, ਇਹ ਇੱਕੋ ਹੀ ਨੇ। ਬਸ ਇੰਨੀ ਕੁ ਗੱਲ ਕਹਿ ਲਈਏ, ਜਿਹੜਾ ਪਰਮੇਸ਼ਰ ਹੈ ਉਹਨੇ ਆਪਣਾ ਆਪ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਗੁਰੂ ਦੇ ਵਿੱਚ ਰੱਬ ਹੀ ਤਾਂ ਵੱਸਦਾ ਹੈ, ਗੁਰੂ ਪਰਮੇਸ਼ਰ ਦਾ ਹੀ ਤਾਂ ਰੂਪ ਜ਼ਾਰਾ ਰੂਪ ਹੈ। ਗੁਰੂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਹੈ, ਦੋਨਾਂ ਵਿੱਚ ਜਿਹੜੇ ਗੁਣ ਰੱਬ ਵਿੱਚ ਨੇ ਉਹੀਓ ਗੁਣ ਗੁਰੂ ਵਿੱਚ ਨੇ, ਗੁਣਾ ਕਰਕੇ ਦੋਵੇਂ ਇੱਕ ਨੇ। ਤਾਂ ਹੀ ਕਰਕੇ ਰੱਬੀ ਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਗੁਰੂ ਅਰਜਨ ਪ੍ਰਤੱਖ ਹਰ ਤੱਕ ਕਹਿ ਦਿੱਤਾ ਹੈ। ਉਹ ਕਾਹਤੇ ਕਿਹਾ ਭੱਟਾ ਨੇ, ਉਹਦਾ ਕਾਰਨ ਕੀ ਸੀ? ਕਿਉਂਕਿ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਹੈ। ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੇ ਪਹਿਲਾਂ ਆ ਕੇ ਗੁਰੂ ਨੂੰ ਮਿਲ, ਪਹਿਲਾਂ ਆ ਕੇ ਗੁਰੂ ਕੋਲ ਚਰਨਾਂ ਵਿੱਚ ਆ, ਗੁਰੂ ਦਰ ਤੇ ਇਹ ਬਖਸ਼ਿਸ਼ ਹਾਸਲ ਕਰ। ਜਿਹੜੇ ਗੁਰੂ ਨਾਲ ਮਿਲ ਜਾਂਦੇ ਨੇ ਉਹ ਯਕੀਨਨ ਰੱਬ ਨਾਲ ਮਿਲ ਜਾਣਗੇ। ਸਭ ਤੋਂ ਪਹਿਲਾਂ ਮਿਲਣਾ ਗੁਰੂ ਨੂੰ ਜ਼ਰੂਰੀ ਹੈ ਜੀ।
ਜੋ ਤਿਸ ਪਾਵੈ ਸੋ ਪਰਵਾਣ।
ਇੱਕ ਗੱਲ ਹੁਣ ਇੱਥੇ ਖਿਆਲ ਕਰੀ ਥੋੜਾ ਜਿਹਾ, ਗੁਰੂ ਉਹ ਹੁੰਦਾ ਹੈ ਜਿਹੜੀ ਰੱਬ ਦੀ ਰਜ਼ਾ ਨੂੰ ਕਦੇ ਤੋੜਦਾ ਨਹੀਂ, ਬਲਕਿ ਸੇਵਕ ਨੂੰ ਟਣਕਾ ਕੇ ਕਹਿੰਦਾ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਅੱਜ ਦਾ ਦਿਨ ਸਾਨੂੰ ਇੱਕ ਗੱਲ ਹੋਰ ਸਿਖਾਉਂਦਾ ਬੜੀ ਪਿਆਰੀ, ਉਹ ਇਹ ਸਿਖਾਉਂਦਾ ਵੀ ਸੱਜਣਾ ਵੇਖੀ ਕਿਤੇ, ਜੇ ਤੂੰ ਭਾਵੇਂ ਗੁਰੂ ਦਾ ਪੁੱਤ ਵੀ ਹੋਵੇ, ਜੇ ਤੂੰ ਗੁਰੂ ਦੇ ਭਾਣੇ ਨੂੰ ਉਲੰਘਣ ਦੀ ਕੋਸ਼ਿਸ਼ ਕਰੇਗਾ ਨਾ, ਤੂੰ ਕਹਿ ਦੇ ਮੈਂ ਮਿੱਟੀ ਮੁਸਲਮਾਨ ਕੀ, ਉਹਦੀ ਥਾਂ ਤੇ ਕਹਿ ਦੇ ਮੈਂ ਮਿੱਟੀ ਬੇਈਮਾਨ ਕੀ। ਯਾਦ ਰੱਖੀ, ਗੁਰੂ ਤੈਨੂੰ ਆਪਣੇ ਘਰ ਵਿੱਚ ਕਦੇ ਕਬੂਲ ਨਹੀਂ ਕਰੇਗਾ, ਗੁਰੂ ਦਾ ਪੁੱਤ ਵੀ ਹੋਵੇ ਗੁਰੂ ਤੈਨੂੰ ਘਰੋਂ ਕੱਢ ਦੇਵੇਗਾ। ਉਹਨਾਂ ਚਿਰ ਹੀ ਕਬੂਲ ਹੋਣਾ ਜਿੰਨਾ ਚਿਰ ਤੂੰ ਰੱਬੀ ਭਾਣੇ ਵਿੱਚ ਤੁਰਦਾ, ਜੇ ਤੂੰ ਭਾਣੇ ਨੂੰ ਉਲੰਘੇਗਾ, ਕਿਉਂਕਿ ਗੁਰੂ ਤੇ ਆਪ ਆਖਦਾ ਮੇਰੇ ਘਰ ਵਿੱਚ ਕਬੂਲ ਹੀ ਉਹ ਹੁੰਦੇ ਨੇ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਜੋ ਰੱਬ ਨੂੰ ਪਾਉਂਦਾ ਉਹ ਗੁਰੂ ਨੂੰ ਪਾਉਂਦਾ। ਅਸੀਂ ਤੇ ਘਰ ਚ ਬੈਠੇ ਵੀ ਗੱਲ ਨਹੀਂ ਗੁਰੂ ਦੀ ਮੰਨਦੇ, ਧੰਨ ਹੈ ਮੇਰਾ ਸਤਿਗੁਰੂ ਜਿਹੜਾ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਇੱਕ ਗੱਲ ਕਹਿੰਦਾ, ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਬੜੇ ਦੁਨੀਆਂ ਵਿੱਚ ਹੱਟੀਆਂ ਖੁੱਲੀਆਂ ਹੋਈਆਂ ਨੇ ਜਿਹੜੀਆਂ ਰੱਬ ਦੇ ਭਾਣੇ ਨੂੰ ਵੀ ਉਲਟਾਉਣ ਤੇ ਲੱਗੀਆਂ ਹੋਈਆਂ ਨੇ। ਜੇ ਤੈਨੂੰ ਗੁਰੂ ਕੋਲੋਂ ਕੁਝ ਨਹੀਂ ਮਿਲਿਆ, ਜੇ ਤੈਨੂੰ ਰੱਬ ਕੋਲੋਂ ਕੁਝ ਨਹੀਂ ਮਿਲਿਆ, ਮੈਂ ਠੇਕੇਦਾਰ ਹਾਂ ਮੈਂ ਤੈਨੂੰ ਦਵਾ ਦਿਆਂਗਾ। ਉਹ ਭਲਿਆ ਜਿਹੜਾ ਰੱਬ ਦੇ ਭਾਣੇ ਨੂੰ ਉਲਟਾ ਦੇਵੇ, ਉਹ ਤੇ ਗੁਰੂ ਹੀ ਨਹੀਂ ਹੁੰਦਾ, ਤੈਨੂੰ ਭੁਲੇਖਾ ਹੋ ਸਕਦਾ। ਮੈਂ ਇੱਕ ਨਿੱਕੀ ਜੀ ਗੱਲ ਕਹਿ ਕੇ ਹੋਰ ਅੱਗੇ ਤੁਰ ਜਾਣਾ, ਅੱਜ ਮੈਂ ਬੜਾ ਸੰਕੋਚ ਕੇ ਜੇ ਰੱਖਣਾ ਗੱਲ ਨੂੰ। ਤੁਸੀਂ ਰੋਜ਼ ਪੜ੍ਹਦੇ ਹੋ, ਤਿੰਨ ਚੀਜ਼ਾਂ ਦਾ ਖਿਆਲ ਕਰਿਓ ਕਦੇ, ਸੋ ਦਰ, ਸੋ ਘਰ, ਸੋ ਪੁਰਖ। ਤਿੰਨ ਚੀਜ਼ਾਂ ਦਾ ਖਿਆਲ ਕਰਿਓ ਕਦੇ। ਕੋਈ ਹੋ ਸਕਦਾ ਦਰ ਵੀ ਤੇਰੇ ਗੁਰੂ ਵਰਗਾ ਬਣਾ ਲੇ, ਹੋ ਸਕਦਾ ਕਿਸੇ ਦੀਆਂ ਇੱਟਾਂ ਉਸੇ ਢੰਗ ਨਾਲ ਲਾ ਦੇ, ਹੋ ਸਕਦਾ ਕੋਈ ਦਰ ਵੀ ਤੇਰੇ ਗੁਰੂ ਵਰਗਾ ਬਣਾ ਲੇ, ਹੋ ਸਕਦਾ ਕੋਈ ਘਰ ਵੀ ਤੇਰੇ ਗੁਰੂ ਵਰਗਾ ਬਣਾ ਲੇ, ਪਰ ਇਹ ਗੱਲ ਚੇਤਾ ਰੱਖੀ ਸਜਣਾ, ਜਿਵੇਂ ਮੈਂ ਦੁਨਿਆਵੀ ਉਦਾਹਰਣ ਦੇ ਦਿਆਂ, ਮੇਰੇ ਬਾਪੂ ਦੇ ਘਰ ਵਰਗਾ ਕੋਈ ਘਰ ਵੀ ਬਣਾ ਲੇ, ਮੇਰੇ ਬਾਪੂ ਦੇ ਘਰ ਦਰ ਵਰਗਾ ਕੋਈ ਦਰ ਵੀ ਬਣਾ ਲੇ, ਪਰ ਕਿਸੇ ਕੋਲ ਇਹ ਤੇ ਨਹੀਂ ਨਾ ਤਾਕਤ ਵੀ ਮੇਰਾ ਬਾਪੂ ਕੋਈ ਬਣਾ ਕੇ ਉੱਥੇ ਬਿਠਾ ਲਵੇ। ਅਸੀਂ ਤੇ ਘਰ ਨਾਲ ਨਹੀਂ ਜੁੜਨਾ, ਅਸੀਂ ਦਰ ਨਾਲ ਨਹੀਂ ਵੇਖਣਾ। ਮੈਂ ਘਰ ਤੇ ਦਰ ਦੀ ਕੀਮਤ ਉਦੋਂ ਪਾਉਣੀ ਜਿੱਥੇ ਮੇਰਾ ਬਾਪੂ ਬੈਠਾ ਹੋਇਆ। ਸਾਹਿਬ ਕਹਿੰਦੇ ਤੂੰ ਦਰ ਤੇ ਵੇਖ ਲੈਣਾ, ਮੈਂ ਤੈਨੂੰ ਸੌ ਦਰ ਤਿੰਨ ਵਾਰੀ ਪੜਾਉਣਾ, ਜਪਜੀ ਸਾਹਿਬ ਵਿੱਚ ਵੀ ਸੌ ਦਰ ਪੜਾਉਣਾ, ਰਹਿਰਾਸ ਵਿੱਚ ਵੀ ਸੌ ਦਰ ਪੜਾਉਣਾ, ਆਸਾ ਰਾਗ ਚ ਵੀ ਸੌ ਦਰ ਪੜਾਉਣਾ, ਤੈਨੂੰ ਸੌ ਘਰ ਵੀ ਪੜਾਉਣਾ। ਪਰ ਤੂੰ ਕਿੱਡਾ ਭੋਲਾ ਹੈ, ਦਰ ਤੇ ਖਾ ਦੇਖ ਕੇ ਧੋਖਾ ਖਾ ਜਾਣਾ, ਘਰ ਨੂੰ ਵੇਖ ਕੇ ਧੋਖਾ ਖਾ ਜਾਣਾ, ਅੰਦਰ ਜਾ ਕੇ ਇਹ ਨਹੀਂ ਵੇਖਦਾ ਵੀ ਸੌ ਪੁਰਖ ਵੀ ਹੈ ਜਿਹਦੇ ਨਾਲ ਮੈਂ ਜੁੜਨਾ। ਉਹ ਜੋ ਸੌ ਪੁਰਖ ਨਾਲ ਜੁੜੇਗਾ ਫਿਰ ਤੇਰੇ ਜੀਵਨ ਵਿੱਚ ਧੋਖਾ ਨਹੀਂ ਹੋਵੇਗਾ। ਸਤਿਗੁਰੂ ਜੀ ਨੇ ਇਸੇ ਲਈ ਸੌ ਦਰ ਦੇ ਬੰਦ ਵਿੱਚ ਸੌ ਪੁਰਖ ਵੀ ਰੱਖ ਦਿੱਤਾ ਹੈ, ਸੋ ਪੁਰਖ ਵੀ ਰੱਖ ਦਿੱਤਾ। ਤੈਨੂੰ ਦਰ ਤੋਂ ਭੁਲੇਖਾ ਪੈ ਜਾਏ, ਤੈਨੂੰ ਘਰ ਤੋਂ ਭੁਲੇਖਾ ਪੈ ਜਾਏ, ਪਰ ਸੋ ਪੁਰਖ ਤੋਂ ਭੁਲੇਖਾ ਤਾਂ ਨਹੀਂ ਨਾ ਖਾਏਗਾ। ਤੈਨੂੰ ਇਹ ਪਤਾ ਹੈ ਨਾ ਵੀ ਉਹ ਗੁਰੂ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਬਣਾਇਆ, ਇਹ ਉਹ ਗੁਰੂ ਹੈ ਜਿਹੜਾ ਦਸਾਂ ਗੁਰੂਆਂ ਕੋਲ ਲੰਘ ਕੇ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕ ਕੇ ਨੂੰ ਗੁਰੂ ਬਣਾ ਦਿੱਤਾ। ਤੈਨੂੰ ਹੋਰ ਕਿਸੇ ਦੀ ਪਰਵਾਹ ਹੈ, ਤੈਨੂੰ ਦੇਹ ਧਾਰੀਆਂ ਮਗਰ ਜਾਣ ਦੀ ਕੀ ਲੋੜ ਆ। ਗੁਰੂ ਕਿਹਾ ਸਿੱਖਾ, ਤੇਰੇ ਗੁਰੂ ਨੇ ਤੈਨੂੰ ਇਹੋ ਜਿਹੇ ਗੁਰੂ ਨਾਲ ਜੋੜ ਦਿੱਤਾ ਜਿੱਥੇ ਜੀਵਨ ਦੀ ਭਟਕਣਾ ਮੁੱਕ ਜਾਏਗੀ। ਗੁਰਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿਣ ਲੱਗੇ ਗੁਰੂ ਅਤੇ ਪਰਮੇਸ਼ਰ ਹੀ ਕੀ ਹੈ, ਦੋਨਾਂ ਵਿੱਚ ਕੋਈ ਅੰਤਰ ਨਹੀਂ ਜੀ।
ਗੋਂਡ ਮਹੱਲਾ ਪੰਜਵਾ,
ਗੋਂਡ ਰਾਗ ਅੰਤਰ ਧੰਨ ਗੁਰੂ ਅਰਜਨ ਪਿਤਾ ਜੀ ਮਹਾਰਾਜ ਦੇ ਇਹ ਪਾਵਨ ਬੋਲ ਨੇ ਜੀ।
ਗੁਰੂ ਗੁਰੂ ਗੁਰ ਕਰ ਮਨ ਮੋਰ,
ਉਹ ਮਨਾ ਤੂੰ ਵਾਰ ਵਾਰ ਗੁਰੂ ਗੁਰੂ ਕਰ। ਹੁਣ ਇਵੇਂ ਗੱਲ ਬਣ ਜਾਏਗੀ, ਮਾਫ ਕਰਨਾ ਨਹੀਂ। ਕਿਉਂ? ਕਿਉਂਕਿ ਗੁਰੂ ਗੁਰੂ ਕਰਮ ਕਰਮ ਮੋਰ ਦਾ ਅਰਥ ਕੁਝ ਹੋਰ ਹੈ। ਅਰਥ ਇਹ ਹੈ ਵੀ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖ। ਜਦੋਂ ਕਿਸੇ ਨਾਲ ਬੇਈਮਾਨਾ ਕਰਨ ਲੱਗਦਾ ਉਦੋਂ ਕਹਿ ਮੇਰਾ ਗੁਰੂ ਤੇ ਕਹਿੰਦਾ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਯਾਦ ਰੱਖ ਗੁਰੂ ਨੂੰ, ਗੁਰੂ ਦੀ ਸਿੱਖਿਆ ਚੇਤੇ ਰੱਖ। ਜਦੋਂ ਆਪਣਿਆਂ ਨਾਲ ਵੀ ਠੱਗੀਆਂ ਮਾਰ ਲੈਂਦਾ ਨਾ ਤੇਰਾ ਗੁਰੂ ਤੇ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਗੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਗੁਰੂ ਤੇਰੀਆਂ ਅੱਖਾਂ ਦੀ ਵਰਤੋਂ ਦੱਸਦਾ ਹੈ, ਗੁਰੂ ਤੇਰੇ ਕੰਨਾਂ ਦੀ ਵਰਤੋਂ ਦੱਸਦਾ ਹੈ, ਗੁਰੂ ਤੇਰੇ ਹੱਥਾਂ ਦੀ ਵਰਤੋਂ ਦੱਸਦਾ ਹੈ, ਗੁਰੂ ਤੇਰੇ ਪੈਰਾਂ ਦੀ ਵਰਤੋਂ ਦੱਸਦਾ ਹੈ, ਗੁਰੂ ਤੇਰੇ ਦਿਮਾਗ ਦੀ ਵਰਤੋਂ ਦੱਸਦਾ ਹੈ, ਗੁਰੂ ਤੇਰੇ ਮਨ ਦੀ ਵਰਤੋਂ ਦੱਸਦਾ ਹੈ। ਕਿਹੜਾ ਪੱਖ ਹੈ ਜ਼ਿੰਦਗੀ ਦਾ ਜਿਹੜਾ ਗੁਰੂ ਨਾ ਦੱਸਦਾ ਹੋਵੇ? ਜਦੋਂ ਜ਼ਿੰਦਗੀ ਗੁਜ਼ਾਰਨੇ ਉਦੋਂ ਗੁਰੂ ਕੇ ਅੰਮ੍ਰਿਤ ਬੋਲਾਂ ਨੂੰ ਚੇਤੇ ਰੱਖਿਆ ਕਰ। ਘਰ ਚ ਬੈਠ ਕੇ ਪਾਠ ਕਰ ਲੈਣੇ, ਬਾਹਰ ਜਾ ਕੇ ਉਹੀ ਓ ਬੇਈਮਾਨੇ ਕਰਨੇ। ਇਵੇਂ ਮੇਰਾ ਮਾਲਕ ਕਦੇ ਠੱਗਿਆ ਨਹੀਂ ਜਾਵੇਗਾ ਜੀ।
ਗੁਰੂ ਬਿਨਾ ਮੈਂ ਨਾਹੀਂ ਹੋਰ,
ਅੱਜ ਇਹ ਪੰਗਤੀ ਮੈਂ ਆਪਣੇ ਬੇਟੇ ਨੂੰ ਕਹਿਣਾ ਵੀ ਪੜ੍ਹ ਕੇ ਤੁਹਾਨੂੰ ਦੁਬਾਰੇ ਸੁਣਾਉਣਗੇ, ਇਹਨੂੰ ਪੱਲੇ ਬੰਨ ਕੇ ਲੈ ਕੇ ਜਾਇਓ ਜੀ। ਅੱਜ ਗੁਰੂ ਨਾਨਕ ਸਾਹਿਬ ਦੇ ਘਰੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਘਰੋਂ ਨਵਾਂ ਸਾਲ ਦੀ ਆਰੰਭਤਾ ਹੈ, ਖਾਲੀ ਝੋਲੀਆਂ ਨਾ ਲੈ ਕੇ ਜਾਇਓ ਜੀ, ਮੇਰੀ ਬੇਨਤੀ ਹੈ। ਆਹ ਪੰਗਤੀ ਆਪਣੇ ਹਿਰਦੇ ਚ ਵਸਾ ਕੇ ਜਾਇਓ, ਪੰਗਤੀ ਇੱਕ ਵਾਰੀ ਫਿਰ ਦੁਬਾਰੇ ਸੁਣੋ ਜੀ।
ਗੁਰੂ ਬਿਨਾ ਮੈਂ ਨਾਹੀਂ ਹੋਰ,
ਹੈ ਤੁਹਾਡੇ ਦਿਮਾਗ ਚ ਇਹ ਗੱਲ? ਜਿੰਨੇ ਵੀ ਸੁਣ ਰਹੇ ਹੋ ਮੈਨੂੰ ਇਸ ਗੱਲ ਨਾਲ ਨਹੀਂ ਵਾਸਤਾ, ਹੈ ਇਹ ਗੱਲ ਮਨ ਵਿੱਚ ਵੀ ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ? ਆ ਮੈਂ ਇੱਥੇ ਵੇਖਣਾ ਹੈ ਕਿਸੇ ਦੀ ਲੱਤ ਨਾਲ ਧਾਗਾ ਬੰਨਿਆ, ਕਿਸੇ ਦੀ ਬਾਂਹ ਨਾਲ ਧਾਗਾ ਬੰਨਿਆ, ਕਿਸੇ ਨੇ ਪੰਜ ਉਂਗਲੀਆਂ ਨੇ, ਮੈਂ ਤੇ ਹੈਰਾਨ ਹੈ ਵੀ ਰੱਬ ਨੇ ਕਿਰਪਾ ਕੀਤੀ ਉਂਗਲੀਆਂ ਹੀ ਪੰਜ ਨੇ, ਇੱਕ ਹੱਥ ਦੀਆਂ ਚਾਰ ਉਂਗਲਾਂ ਤੇ ਅੰਗੂਠਾ, ਇਹ ਤੇ ਇੰਨੀਆਂ ਹੀ ਨੇ। ਨਹੀਂ ਜੇ ਕਿਤੇ ਸੱਤ ਅੱਠ ਹੁੰਦੀਆਂ ਸ਼ਾਇਦ ਬੰਦਾ ਸੱਤ ਅੱਠ ਹੀ ਨਗ ਪਾਈ ਫਿਰਦਾ, ਸੱਤ ਅੱਠ ਹੀ ਮੁੰਦਰੀਆਂ ਪਾਈ ਫਿਰਦਾ। ਉਹ ਭਲਿਆ ਪੱਥਰ ਨੇ ਤੇਰਾ ਕੀ ਸਵਾਰਨਾ? ਜੇ ਤੂੰ ਗੁਰੂ ਕੀ ਬਾਣੀ ਪੜ੍ਹ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਉਹ ਤਤੀਆਂ ਤਵੀਆਂ ਤੇ ਬੈਠਣ ਵਾਲੇ ਦਾਤੇ ਦੀ ਗੱਲ ਸੁਣ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਨੂੰ ਪੜ੍ਹ ਕੇ ਜੀਵਨ ਨਹੀਂ ਸਵਾਰ ਸਕਿਆ, ਜੇ ਤੂੰ ਸਾਹਿਬਜ਼ਾਦਿਆਂ ਵੱਲ ਵੇਖ ਕੇ ਜੀਵਨ ਨਹੀਂ ਸਵਾਰ ਸਕਿਆ, ਤੇਰੇ ਹੱਥਾਂ ਚ ਪਾਏ ਨਗਾ ਨੇ ਕੋਈ ਤੇਰਾ ਸਵਾਰਨਾ ਨਹੀਂ ਹੈ, ਤੇਰੇ ਮਨ ਦਾ ਭੁਲੇਖਾ ਹੋ ਸਕਦਾ ਹੈ, ਤੇਰੇ ਮਨ ਦਾ ਭਰਮ ਹੋ ਸਕਦਾ ਹੈ। ਇਹ ਮੈਂ ਨਹੀਂ ਕਹਿੰਦਾ ਗੁਰੂ ਅਰਜਨ ਪਾਤਸ਼ਾਹ ਜੀ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 864 ਅੰਗ ਦੇ ਉੱਤੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕਹਿਣ ਲੱਗੇ ਮੈਨੂੰ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਨਾਲ ਜੁੜੀਏ ਜੀ।
ਗੁਰ ਕੀ ਟੇਕ ਰਹਾ ਦਿਨ ਰਾਤ,
ਮੈਂ ਮੈਂ ਤੇ ਗੁਰੂ ਦੇ ਆਸਰੇ ਦਿਨ ਰਾਤ ਰਹਿਣਾ, ਮੈਨੂੰ ਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ।
ਜਾ ਕੀ ਕੋਈ ਨਾ ਮੇਤੈ ਦਾਤ,
ਮੈਨੂੰ ਇੱਕ ਤੇ ਭਰੋਸਾ ਹੈ ਨਾ। ਫਿਰ ਹੁਣ ਅੱਜ ਵਿਸ਼ਵਾਸ ਕਰੀਏ, ਅੱਜ ਬਹੁਤ ਗੁਰੂ ਜੀ ਕਿਰਪਾ ਕਰ ਰਹੇ ਨੇ, ਅੱਜ ਵਿਸ਼ਵਾਸ ਕਰੀਏ ਵੀ ਕਿਸੇ ਦੇ ਮਾਹਾਂ ਦੀਆਂ ਦਾਲ ਦੇ ਦਾਣੇ ਮੇਰਾ ਕੁਝ ਨਹੀਂ ਵਿਗਾੜ ਸਕਦੇ, ਘਰ ਦੇ ਵਿੱਚ ਸੁੱਟੀਆਂ ਹੋਈਆਂ ਕਿੱਲਾਂ ਕੁਝ ਨਹੀਂ ਵਿਗਾੜ ਸਕਦੇ। ਉਹ ਫਿਰ ਤੇ ਕਿੱਲਾਂ ਮਹਾਨ ਹੋਈਆਂ, ਫਿਰ ਗੁਰੂ ਕਾਹਦਾ ਮਹਾਨ ਹੋਇਆ। ਜਾਂ ਕਿ ਕੋਈ ਨਾ ਮੇਟੇ ਦਾਤ, ਜੇ ਕਿਸੇ ਨੂੰ ਪਰਮ ਬੀਆਂ ਨੂੰ ਕਹਿ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਜੇ ਤੈਨੂੰ ਕਿੱਲਾਂ ਗੱਡਣ ਨੂੰ ਥਾਂ ਨਹੀਂ ਮਿਲਦੀ, ਤੂੰ ਮੇਰੇ ਵਿਹੜੇ ਵਿੱਚ ਕਿੱਲਾਂ ਗੱਡ ਲੈ, ਕਿਉਂਕਿ ਮੇਰਾ ਗੁਰੂ ਏਡਾ ਮਹਾਨ ਹੈ। ਉਹ ਕਿੱਲਾਂ ਦੀ ਗੱਲ ਛੱਡੋ, ਉਹਦਾ ਤਾਂ ਸੁਭਾਅ ਤਾਤੀ ਬਹੁ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਮੇਰਾ ਗੁਰੂ ਤੇ ਕਰੇ ਤੱਤੀ ਵਾਹਨੀ ਲੱਗਣ ਦਿੰਦਾ ਜੀ।
ਰਹਾਉ ਗੁਰ ਚਰਣੀ ਜਾਤਾ ਮਨ ਲਾਗਾ,
ਜਿਹਦਾ ਮਨ ਗੁਰੂ ਦੇ ਉਪਦੇਸ਼ ਨਾਲ ਜੁੜ ਜਾਏ। ਮੈਂ ਫਿਰ ਰੁਕਣ ਲੱਗਾ, ਅੱਜ ਦਾ ਦਿਨ ਸਾਨੂੰ ਇੱਕ ਗੱਲ ਚੇਤੇ ਕਰਵਾਉਂਦਾ। ਉਹ ਗੱਲ ਇਹ ਹੈ ਵੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪਿਤਾ ਜੀ ਬਾਬਾ ਧੀਰਮਾਲ ਜੀ, ਉਹ ਜਲਦੀ ਚੜ੍ਹਾਈ ਕਰ ਗਏ ਸਨ, ਮਾਫ਼ ਕਰਨਾ ਬਾਬਾ ਗੁਰਦਿੱਤਾ ਜੀ ਜਲਦੀ ਚੜ੍ਹਾਈ ਕਰ ਗਏ ਸਨ, ਤੇ ਉਹਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਾਲਿਆ। ਤੇ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਦਾ ਪ੍ਰਸੰਗ ਪੜ੍ਹਨੇ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਕਰਦਾ ਨੇ ਜਿਹੜਾ ਸਾਰੇ ਗੁਰੂਆਂ ਨਾਲੋਂ ਵੱਡਾ ਹੈ ਸਰੀਰਕ ਤੌਰ ਤੇ, ਤੇ ਉਹਨਾਂ ਦੀ ਪਲੰਘਾਂ ਵੀ ਲੰਮੀਆਂ ਸਨ। ਉਹ ਬਾਗ ਵਿੱਚ ਵਿਚਰਦੇ ਆ, ਉਹ ਅੱਗੇ ਲੰਘ ਜਾਂਦੇ ਨੇ ਤੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਪੋਤਰੇ ਨੇ ਤੇ ਨਿੱਕੇ ਕਦਮ ਨੇ, ਉਮਰ ਛੋਟੀ ਹੈ, 1630 ਵਿੱਚ ਜਨਮ ਹੋਇਆ, 1661 ਵਿੱਚ ਉਹ ਜੋਤੀ ਜੋਤ ਸਮਾ ਗਏ ਨੇ, ਸਿਰਫ 31 ਸਾਲਾਂ ਦੇ ਸਰੀਰਕ ਵਰਤਾਰਾ ਵਰਤਾਇਆ। ਤੇ ਇੰਨੇ ਕੁ ਸਮੇਂ ਦੇ ਵਿੱਚ ਜਦੋਂ ਬਚਪਨ ਦੇ ਵਿੱਚ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘ ਜਾਂਦੇ ਨੇ, ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਕਦੇ ਕਦਾਈ ਭੱਜ ਕੇ ਉਹਨਾਂ ਦੇ ਨਾਲ ਨਾਲ ਪੈਂਦੇ ਨੇ। ਜਦੋਂ ਭੱਜ ਕੇ ਨਾਲ ਰਲੇ ਤੇ ਅਚਾਨਕ ਉਹਨਾਂ ਦਾ ਚੋਲਾ ਸੀ ਨਾ ਜਿਹੜਾ, ਉਹ ਖਿਲਰ ਗਿਆ। ਭੱਜ ਕੇ ਨਾਲ ਰਲਦਿਆਂ ਚੋਲਾ ਖਿਲਰ ਗਿਆ, ਚੋਲੇ ਦੇ ਨਾਲ ਇੱਕ ਫੁੱਲ ਟੁੱਟ ਗਿਆ, ਫੁੱਲ ਟੁੱਟਿਆ ਤੇ ਥੱਲੇ ਡਿੱਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਅਗਲੇ ਗੇੜੇ ਘੁੰਮ ਕੇ ਆਏ ਤੇ ਉਹਨਾਂ ਨੇ ਆ ਕੇ ਇੱਕ ਗੱਲ ਵੇਖੀ, ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਬੇਟੇ ਤੇਰੇ ਔਰ ਮੇਰੇ ਤੋਂ ਬਿਨਾਂ ਬਗੀਚੇ 'ਚ ਹੋਰ ਕੋਈ ਨਹੀਂ ਆਇਆ, ਇਹ ਫੁੱਲ ਕਿਵੇਂ ਟੁੱਟਿਆ? ਉਹਨਾਂ ਜਵਾਬ ਦਿੱਤਾ, ਕਹਿਣ ਲੱਗੇ ਪਿਤਾ ਜੀ, ਜਦੋਂ ਮੈਂ ਭੱਜ ਕੇ ਤੁਹਾਡੇ ਨਾਲ ਰਲ ਲੱਗਾ ਤੇ ਚੋਲਾ ਖਿਲਰ ਗਿਆ, ਇਹਦੀ ਕੰਨੀ ਵੱਜੀ ਤੇ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਬਿਠਾਲ ਲਿਆ, ਕਹਿਣ ਲੱਗੇ ਪੁੱਤਰਾ ਇੱਕ ਗੱਲ ਚੇਤਾ ਰੱਖੀ, ਨੰਬਰ 1, ਜੇ ਧਰਮੀ ਚੋਲਾ ਪਾ ਕੇ ਤੁਰਨਾ ਹੈ ਤਾਂ ਚੋਲੇ ਦਾ ਕੰਮ ਲੋਕਾਂ ਨੂੰ ਜੋੜਨਾ ਹੈ, ਲੋਕਾਂ ਨੂੰ ਤੋੜਨਾ ਨਹੀਂ ਹੈ। ਇਹ ਗੱਲ ਚੇਤਾ ਰੱਖੀ, ਧਰਮੀ ਪੁਸ਼ਾਕ ਦਾ ਅਰਥ ਜੋੜਨਾ ਹੈ, ਕਿਸੇ ਨੂੰ ਤੋੜਨਾ ਨਹੀਂ ਹੈ। ਗੁਰੂ ਹਰਿਰਾਇ ਸਾਹਿਬ ਜੀ ਨੇ ਨਿਕੜੀ ਉਮਰ ਵਿੱਚ ਏਡਾ ਕੁ ਬਚਨ ਪੱਲੇ ਬੰਨ ਲਿਆ, ਜ਼ਿੰਦਗੀ ਭਰ ਆਪਣਾ ਦਮਨ ਸੰਕੋਚ ਕੇ ਚੱਲੇ। ਇੱਕ ਫੁੱਲ ਟੁੱਟਿਆ ਤੇ ਉਹਨੇ ਸਮੁੱਚੀ ਕਾਇਨਾਤ ਨੂੰ ਇੱਕ ਉਪਦੇਸ਼ ਦੇ ਦਿੱਤਾ। ਅੱਜ ਦਾ ਦਿਨ ਜਿਹੜੇ ਬਹੁਤੇ ਲੋਕ ਨੇ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਮਨਾਉਂਦੇ ਨੇ, ਕਿਉਂਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਸਾਨੂੰ ਇੱਕ ਬੜੀ ਪਿਆਰੀ ਬਾਤ ਸਮਝਾ ਦਿੱਤੀ। ਕੁਝ ਗੱਲਾਂ ਇਸ ਪੱਖ ਵਿੱਚ ਚੰਗੀ ਤਰ੍ਹਾਂ ਸਮਝ ਲੈਣਾ। ਅੱਜ ਇਹ ਗੱਲ ਚੇਤਾ ਰੱਖਿਓ, ਜੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੈਂ ਕੁਰਬਾਨ ਹੈ ਤੇਰੇ ਤੋਂ, ਤੂੰ ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਤੂੰ ਵਸਿਆ ਹੋਇਆ ਤੇ ਸਾਰੀ ਕੁਦਰਤ ਵਿੱਚ ਤੇਰਾ ਹੀ ਵਸ ਹੈ। ਇਸ ਲਈ ਹਜ਼ੂਰ ਆਖਦੇ ਨੇ, ਕਹਿੰਦੇ ਸੱਜਣਾ ਕੁਦਰਤ ਨੂੰ ਸੰਭਾਲੀ। ਅੱਜ ਦੇ ਮਨੁੱਖ ਨੇ, ਇਹਦਾ ਮਨ ਗੰਦਾ ਸੀ, ਇਹਨੇ ਧਰਤੀ ਦੀ ਇਸ ਪਾਵਨ ਪਵਿੱਤਰ ਭੁੱਖ ਨੂੰ ਵੀ ਗੰਦਾ ਕਰ ਦਿੱਤਾ। ਮਨੁੱਖ ਦਾ ਮਨ ਗੰਦਾ ਸੀ, ਅੱਜ ਇਹਨੇ ਪਾਣੀਆਂ ਨੂੰ ਵੀ ਗੰਦੇ ਕਰ ਲਿਆ। ਮਨੁੱਖ ਦਾ ਮਨ ਗੰਦਾ ਸੀ, ਅੱਜ ਇਹਨੇ ਪ੍ਰਦੂਸ਼ਣ ਫੈਲਾ ਕੇ ਹਵਾ ਨੂੰ ਵੀ ਗੰਦੀ ਕਰ ਲਿਆ। ਕਿਸੇ ਵੇਲੇ ਵਕਤ ਹੁੰਦਾ ਸੀ, ਲੋਕ ਲੰਘਦਿਆਂ ਵੜਦਿਆਂ ਸੜਕਾਂ ਦੇ ਕਿਨਾਰੇ ਮਟਕੇ ਭਰ ਕੇ ਰੱਖ ਦਿੰਦੇ ਸਨ, ਜਾਂ ਉਹ ਟੈਂਕੀ ਜੀ ਬਣਾ ਕੇ ਟੂਟੀ ਲਾ ਦਿਆ ਕਰਦੇ ਸਨ, ਆਉਂਦਾ ਜਾਂਦਾ ਰਾਹੀ ਪਾਣੀ ਪੀ ਲਏ। ਹੁਣ ਭਲਾ ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੇ ਪੰਜਾਬ ਦਾ ਪਾਣੀ ਲੋਕ ਮਾਣ ਕਰਦੇ ਸਨ, ਤੇਰੇ ਤਾਂ ਇਸ ਸੂਬੇ ਦਾ ਹੀ ਨਾਂ ਪੰਜਾਬ ਤਾਂ ਪਿਆ ਹੋਇਆ, ਕਿਉਂਕਿ ਇੱਥੇ 5 ਤਾਂ ਦਰਿਆਵਾਂ ਦਾ ਪਾਣੀ ਹੈ, ਤੇ ਜਿਹੜੇ 5 ਦਰਿਆਵਾਂ ਦਾ ਮਾਲਕ ਹੋਵੇ, ਅੱਜ ਉਹਦਾ ਪਾਣੀ ਜ਼ਮੀਨ ਵਿੱਚੋਂ ਵੀ ਥੱਲੇ ਚਲਾ ਗਿਆ, ਤੇ ਉਹ ਜਿਹੜਾ ਪਾਣੀ ਕਦੇ ਪੀਂਦਾ ਸੀ, ਕਹਿੰਦਾ ਸੀ ਪਾਣੀ ਕਿਹੜਾ ਮੁੱਲ ਵਿਕਦਾ, ਹੁਣ ਹਰ ਬੰਦੇ ਨੂੰ ਤੁਸੀਂ ਦੇਖੋ ਪਾਣੀ ਦੀਆਂ ਬੋਤਲਾਂ ਚੁੱਕੀ ਫਿਰਦਾ। ਜੇ ਅੱਜ ਅਸੀਂ ਆਪਣੇ ਆਪ ਨੂੰ ਨਾ ਸੰਭਾਲਿਆ, ਇਹ ਗੱਲ ਚੇਤਾ ਰੱਖਿਓ, ਪਾਣੀ ਦੀਆਂ ਤਾਂ ਬੋਤਲਾਂ ਚੁੱਕ ਲਈਆਂ, ਜੇ ਤੂੰ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਸੱਜਣਾ, ਇਹ ਗੱਲ ਚੇਤਾ ਰੱਖੀ, ਤੇਰੇ ਕੋਲੋਂ ਸਿਲੰਡਰ ਤੁਰ ਕੇ ਨਹੀਂ ਜੇ ਤੁਰਿਆ ਜਾਣਾ, ਸਾਹ ਕਿੱਥੋਂ ਲਏਗਾ। ਅੱਜ ਇਹ ਤੇ ਮੰਨਿਆ ਤੂੰ ਪਾਣੀ ਦੀ ਬੋਤਲ ਲੈ ਕੇ ਤੁਰ ਪੈਂਦਾ, ਕੱਲ ਹਵਾ ਦਾ ਸਿਲੰਡਰ ਕਿੱਥੋਂ ਲਵੇਂਗਾ। ਕੋਸ਼ਿਸ਼ ਕਰਿਆ ਕਰੀਏ ਗੱਡੀਆਂ ਘੱਟ ਤੋਂ ਘੱਟ ਵਰਤੀਏ। ਭਗਤ ਪੂਰਨ ਸਿੰਘ ਪਿੰਗਲਵਾੜੇ ਨੇ ਬੜੀਆਂ ਦੁਹਾਈਆਂ ਪਾਈਆਂ ਹੋਈਆਂ ਨੇ ਪ੍ਰਦੂਸ਼ਣ ਦੇ ਬਾਰੇ ਵਿੱਚ, ਉਹਨਾਂ ਨੂੰ ਸੁਣੀਏ ਵਿਚਾਰੀਏ। ਅੱਜ ਸਾਡੇ ਫੋਨਾਂ ਨੇ ਚਿੜੀਆਂ ਮਾਰ ਦਿੱਤੀਆਂ, ਚਿੜੀਆਂ ਨਹੀਂ, ਪਰ ਇਹ ਗੱਲ ਚੇਤਾ ਰੱਖਿਓ ਸੱਜਣਾ, ਜਿਹੜਾ ਤੇਰਾ ਅਲਾਰਮ ਹੈ ਉਹਦੇ ਤੂੰ ਵੱਧ ਘੱਟ ਕਰਕੇ ਵੀ ਲਾ ਸਕਦਾ, ਪਰ ਜਿਹੜਾ ਰੱਬ ਦਾ ਦਿੱਤਾ ਹੋਇਆ ਅਲਾਰਮ ਹੈ, ਚਿੜੀ ਚੌਕੀ ਪਹੁ ਫੁੱਟੀ, ਤੂੰ ਤਾਂ ਆਪਣੇ ਅਲਾਰਮ ਨੂੰ ਘੁਮਾ ਕੇ 9 ਵਜੇ ਵੀ ਬਣਾ ਲਏਗਾ ਵੀ ਮੈਂ 9 ਵਜੇ ਉੱਠਣਾ, ਪਰ ਜਿਹੜੇ ਰੱਬ ਦਾ ਅਲਾਰਮ ਹੈ ਨਾ ਚਿੜੀ, ਉਹਨੇ ਤਾਂ ਅੰਮ੍ਰਿਤ ਵੇਲੇ ਹੀ ਬੋਲਣਾ, ਉਹਨੇ ਤੈਨੂੰ ਸਿਖਾਉਣਾ ਤੂੰ ਟੁੱਟਦਾ ਆਪਣੇ ਵਿਰਸੇ ਤੋਂ। ਚਿੜੀ ਚੌਕੀ ਪਹੁ ਫੁੱਟੀ, ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ, ਤੈਨੂੰ ਬਬੀਹੇ ਨਹੀਂ ਸਿਖਾਉਣਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਾ ਸੁਣੀ ਪੁਕਾਰ, ਤੂੰ ਤਾਂ 8 ਵਜੇ ਦਾ ਅਲਾਰਮ ਲਾ ਲਏਗਾ, ਪਰ ਬਬੀਹੇ ਨੇ ਤੇਰੇ ਆਖੇ ਤੋਂ 8 ਵਜੇ ਨਹੀਂ ਜੇ ਬੋਲਣਾ, ਚਿੜੀਆਂ ਨੇ 8 ਵਜੇ ਨਹੀਂ ਜੇ ਬੋਲਣਾ ਤੇਰੇ ਆਖੇ ਤੋਂ। ਪ੍ਰਦੂਸ਼ਣ ਨਾ ਫੈਲਾ, ਇਹਨੂੰ ਸੰਭਾਲ। ਗੁਰੂ ਹਰਿਰਾਜ ਸਾਹਿਬ ਜੀ ਦੇ ਪੁਰਬ ਦੇ ਉੱਤੇ ਅੱਜ ਆਪਾਂ ਵਿਚਾਰੀਏ। ਆ ਜਿਹੜੀ ਸਮੁੱਚੀ ਕੋਠੜੀ ਦੇਖਦੇ ਹੈ, ਜਗਤ ਨੂੰ ਵੇਖਦੇ, ਸੱਚੇ ਦੀ ਕੋਠੜੀ ਹੈ। ਆਪਣੇ ਘਰ ਵਿੱਚ ਗੰਦ ਪਾ ਲਿਆ, ਆਪਣਾ ਮਨ ਗੰਦਾ ਕਰ ਲਿਆ, ਉਹ ਰੱਬ ਦੇ ਘਰ ਨੂੰ ਤੇ ਗੰਦਾ ਨਾ ਕਰ ਬੰਦਿਆ, ਕੱਲ ਇਹ ਪਾਣੀ ਤੂੰਹੀਓ ਪੀਣਾ। ਸਾਡੇ ਤ੍ਰੈਮਣ ਦਿਓਰੀ ਚੱਲੇ ਪਾਣੀ ਅੰਨ, ਇਹਨੇ ਅੰਨ ਪਾਣੀ ਨਾਲ ਹੀ ਚੱਲਣਾ। ਜੇ ਅੰਨ ਪਾਣੀ ਮੇਲਾ ਕਰ ਲਿਆ ਫਿਰ ਕੱਲ ਨੂੰ ਧਰਮ ਦੀ ਆਸ ਨਾ ਰੱਖੀ, ਜੇ ਮਨ ਮੇਲਾ ਕਰ ਲਿਆ ਫਿਰ ਕੱਲ ਨੂੰ ਇਨਸਾਨੀਅਤ ਦੀ ਆਸ ਨਾ ਰੱਖੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖ, ਤੁਸੀਂ ਕੁਝ ਨਹੀਂ ਕਰ ਸਕਦੇ। ਜਿੱਥੇ ਕਿਤੇ ਆਪ ਵਰਤਦੇ ਹੋ ਪਾਣੀ ਨੂੰ ਸੰਭਲ ਕੇ ਵਰਤੀਏ, ਜੇ ਕੋਈ ਹੋਰ ਵੀ ਟੂਟੀ ਚੱਲਦੀ ਭਾਵੇਂ ਕਿਸੇ ਦੀ ਹੋਵੇ, ਆਪਣਾ ਫਰਜ਼ ਸਮਝੀਏ। ਮੈਂ ਆਪਣੀ ਆਉਣ ਵਾਲੀ ਔਲਾਦ ਨੂੰ ਪਾਣੀ ਦੀਆਂ ਘੁੱਟਾਂ ਦੇ ਕੇ ਜਾਵਾਂ, ਉਹਨੂੰ ਸੱਖਣੀ ਧਰਤੀ ਨਾ ਦੇ ਕੇ ਜਾਵਾਂ, ਉਹਨੂੰ ਬੰਜਰ ਧਰਤੀ ਨਾ ਦੇ ਕੇ ਜਾਵਾਂ। ਮੈਂ ਕੋਸ਼ਿਸ਼ ਕਰਾਂ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਜਿੰਨਾ ਹੋ ਸਕਦਾ ਮੈਂ ਆਪ ਗੰਦ ਘੱਟ ਕਰਾਂ, ਤਾਂ ਕਿ ਕੱਲ ਮੈਂ ਗੁਰੂ ਹਰਿਰਾਜ ਸਾਹਿਬ ਜੀ ਦੀਆਂ ਅਸੀਸਾਂ ਤੇ ਬਖਸ਼ਿਸ਼ਾਂ ਦਾ ਪਾਤਰ ਬਣ ਸਕਾਂ ਜੀ।
ਦੁੱਖ ਦਰਦ ਭ੍ਰਮ ਤਾਕਾ ਭਗ,
ਦੁੱਖ ਦਰਦ ਅਤੇ ਭਰਮ ਉਸ ਮਨੁੱਖ ਦੀ ਜ਼ਿੰਦਗੀ ਦਾ ਨਾਸ਼ ਹੋ ਜਾਂਦਾ ਹੈ ਜੀ।
ਗੁਰ ਕੀ ਸੇਵਾ ਪਾਏ ਮਾਨ,
ਗੁਰੂ ਦੀ ਸੇਵਾ ਦੇ ਵਿੱਚੋਂ ਹੀ ਇਹ ਸੱਚੀ ਇੱਜ਼ਤ ਮਿਲਣੀ ਹੈ, ਸੱਚਾ ਪਿਆਰ ਪ੍ਰਾਪਤ ਹੋਣਾ ਹੈ ਜੀ।
ਗੁਰ ਉਪਰ ਸਦਾ ਕੁਰਬਾਨ,
ਮੈਂ ਗੁਰੂ ਤੋਂ ਕੁਰਬਾਨ ਜਾਣਾ, ਮੈਂ ਸਤਿਗੁਰੂ ਤੋਂ ਸਦਕੇ ਜਾਣਾ, ਜਿਹਨੇ ਏਡੀਆਂ ਸੋਹਣੀਆਂ ਦਾਤਾਂ ਮੇਰੀ ਝੋਲੀ ਵਿੱਚ ਪਾ ਕੇ ਮੈਨੂੰ ਮਨੁੱਖਾ ਜਾਮਾ ਦੇ ਕੇ ਤੇ ਇਹਦੀ ਕਦਰ ਕੀਮਤ ਸਮਝਾਈ ਹੈ ਜੀ।
ਗੁਰ ਕਾ ਦਰਸ਼ਨ ਦੇਖ ਨਿਹਾਲ,
ਜਦੋਂ ਮੈਂ ਗੁਰੂ ਜੀ ਦਾ ਦਰਸ਼ਨ ਕਰਨਾ ਉਦੋਂ ਮੇਰੇ ਮਨ ਨੂੰ ਠੰਡ ਪੈਂਦੀ ਹੈ, ਉਦੋਂ ਮੇਰਾ ਮਨ ਖੁਸ਼ੀ ਵਿੱਚ ਆਉਂਦਾ ਹੈ। ਹੁਣ ਇਹ ਗੱਲ ਨੂੰ ਮੈਂ ਫਿਰ ਥੋੜਾ ਥੋੜਾ ਰੁਕ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ। ਕਿਸੇ ਨੂੰ ਚਾਹ ਚੜ੍ਹਦਾ ਧੀਆਂ ਪੁੱਤਰਾਂ ਨੂੰ ਮਿਲ ਕੇ, ਕਿਸੇ ਨੂੰ ਚਾਹ ਚੜ੍ਹਦਾ ਮੇਰੇ ਕੋਲ ਪੈਸੇ 4 ਆ ਗਏ ਨੇ, ਕਿਸੇ ਨੂੰ ਚਾਹ ਚੜ੍ਹਦਾ ਮੇਰੇ ਵਪਾਰ ਚ ਵਾਧਾ ਹੋ ਗਿਆ। ਆਪਣੇ ਆਪਣੇ ਮਨ ਨੂੰ ਪੁੱਛ ਕੇ ਵੇਖੋ। ਸਾਹਿਬ ਕਹਿੰਦੇ ਨੇ ਵੀ ਸੱਜਣਾ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਇੱਕ ਹਨੇਰੇ ਚ ਦੀਵਾ ਬਾਲ ਦਈਏ ਤੇ ਚਾਨਣ ਹੋ ਜਾਂਦਾ, ਕਹਿਣ ਦੀ ਲੋੜ ਨਹੀਂ ਪੈਂਦੀ। ਕੀ ਗੁਰੂ ਦੇ ਦਰਸ਼ਨ ਕਰਕੇ ਤੇਰੇ ਮਨ ਚ ਕੋਈ ਫਰਕ ਪੈਂਦਾ? ਯਕੀਨ ਕਰਕੇ ਜਾਣੇ ਹੋ, ਜਿਸ ਦਿਨ ਇਹਦੇ ਮਨ ਵਿੱਚ ਫਰਕ ਪੈਣ ਲੱਗ ਪਿਆ ਨਾ, ਉਸ ਦਿਨ ਫਿਰ ਇਹ ਦਰਸ਼ਨਾਂ ਤੋਂ ਬਿਨਾਂ ਨਹੀਂ ਰਵੇਗਾ। ਹਜੇ ਤਾਂ ਫਰਕ ਹੀ ਕੋਈ ਨਹੀਂ ਨਾ ਪੈਂਦਾ, ਨਾ ਸਾਨੂੰ ਖੁਸ਼ੀ ਨਾ ਸਾਨੂੰ ਗਮੀ, ਆ ਕੇ ਮੱਥਾ ਟੇਕ ਕੇ ਤੁਰ ਜਾਂਦੇ ਹਾਂ। ਜਿਸ ਦਿਨ ਗੁਰੂ ਨਾਲ ਪਿਆਰ ਬਣ ਗਿਆ, ਗੁਰੂ ਕੇ ਦਰਸ਼ਨ ਕਰਕੇ ਮਨ ਨਿਹਾਰ ਹੋਣ ਲੱਗ ਪਿਆ, ਫਿਰ ਆਪੇ ਕਵੇਗਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਰਪ ਕਰੇ ਚਾਤਰ ਕੀ ਨਹੀਂ। ਆਪਣੇ ਆਪ ਨੂੰ ਵੇਖਿਆ ਕਰੀਏ, ਲੋਕਾਂ ਲਈ ਕਹਿਣ ਦੀ ਆਸ ਨਾ ਰੱਖੀਏ ਵੀ ਮੇਰੇ ਤੇ ਧਰਮੀ ਹੋਣ ਦੀ ਮੋਹਰ ਲਾਉਣਗੇ। ਆਪਣੇ ਮਨ ਨੂੰ ਪੁੱਛ ਕੇ ਦੇਖ, ਜੇ ਤੇਰਾ ਮਨ ਧੀਆਂ ਪੁੱਤਰਾਂ ਲਈ ਕਲਪਦਾ, ਧਨ ਦੌਲਤ ਲਈ ਕਲਪਦਾ, ਕੀ ਤੇਰਾ ਮਨ ਕਦੇ ਗੁਰੂ ਦੇ ਬਚਨਾਂ ਲਈ ਵੀ ਕਲਪਿਆ? ਆਓ ਅੱਗੇ ਚੱਲੀਏ ਜੀ।
ਗੁਰ ਕੇ ਸੇਵਕ ਕੀ ਪੂਰਨ ਕਾਲ,
ਗੁਰੂ ਦੇ ਸੇਵਕ ਦੀ ਕਾਲ ਪੂਰੀ ਹੈ। ਬਾਕੀ ਜਿਹੜੀ ਕਿਸੇ ਨਾਲ ਰਲ ਕੇ ਕਾਲ ਕਰ ਲੇਗਾ ਨਾ, ਉਹ ਜਿਹੜਾ ਆਪ ਅਧੂਰਾ, ਉਹਨੇ ਤੈਨੂੰ ਕੀ ਪੂਰਾ ਕਰਨਾ ਭਲਿਆ। ਇੱਥੇ ਤਾਂ ਗੁਰੂ ਪੂਰਾ ਹੈ ਤੇ ਪਰਮੇਸ਼ਰ ਨੇ ਗੁਰੂ ਪੂਰਾ ਬਣਾ ਕੇ ਭੇਜਿਆ। ਜੇ ਪੂਰੇ ਗੁਰੂ ਨਾਲ ਜੁੜੇਗਾ ਤੇਰੀ ਕਾਲ ਕਮਾਈ ਵੀ ਪੂਰੀ ਹੋ ਜਾਏਗੀ।
ਗੁਰ ਕੇ ਸੇਵਕ ਕਾ ਦੁੱਖ ਨਾ ਵਿਆਪੈ।
ਵਿਆਪੈ ਦਾ ਅਰਥ ਹੁੰਦਾ ਮਹਿਸੂਸ ਹੋਣਾ। ਗੁਰੂ ਦੇ ਸੇਵਕ ਨੂੰ ਦੁੱਖ ਆਉਂਦਾ ਜ਼ਰੂਰ ਹੈ, ਪਰ ਉਹ ਕਦੇ ਦੁਖੀ ਨਹੀਂ ਹੁੰਦਾ। ਉਹ ਹੱਥ ਜੋੜ ਕੇ ਕਹਿੰਦਾ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੀ ਦਾਤ ਤੇਰੀ ਦਾਤਾਰ। ਅਸੀਂ ਕਿੱਡੇ ਚਲਾ ਕੇ ਕਾਰ ਲਈਏ ਤੇ ਉਹਦੇ ਪਿੱਛੇ ਤਾਂ ਲਿਖ ਲੈਂਦੇ ਹਾਂ ਇਹ ਭੀ ਦਾਤ ਤੇਰੀ ਦਾਤਾਰ, ਪਰ ਕਦੇ ਦੁੱਖ ਆਵੇ ਨਾ ਫਿਰ ਨਹੀਂ ਕਹਿੰਦੇ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਭੀ ਦਾਤ ਤੇਰੀ ਦਾਤਾਰ। ਫਿਰ ਕਹਿੰਦੇ ਰੱਬ ਨੂੰ ਵੀ, ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀ, ਅਸੀਂ ਉਹ ਦੁਖੀ ਹੈ। ਉਹ ਭਲਿਆ ਪੰਕਤੀ ਨੂੰ ਸਹੀ ਵਰਤੋਂ ਕਰਕੇ ਲਿਖ, ਤੇਰੇ ਜੀਵਨ ਦੇ ਪਰਦੇ ਖੁੱਲਣਗੇ।
ਗੁਰ ਕਾ ਸੇਵਕ ਦਹਿ ਦਿਸ ਜਾਪਾ।
ਗੁਰੂ ਦੇ ਸੇਵਕ ਦੀ ਵਡਿਆਈ ਚਾਰੇ ਦਿਸ਼ਾਵਾਂ ਵਿੱਚ ਹੁੰਦੀ ਹੈ ਜੀ।
ਗੁਰ ਕੀ ਮਹਿਮਾ ਕਥਨ ਨਾ ਜਾਏ।
ਕਹਿੰਦੇ ਗੁਰੂ ਦੀ ਗੱਲ ਨੂੰ ਮੈਂ ਦੱਸ ਨਹੀਂ ਸਕਦਾ। ਇੱਥੇ ਚੰਦ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਦੀ ਮਹਿਮਾ ਤਾਂ ਅਪਰ ਅਪਾਰ ਹੈ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਜੀ।
ਪਾਰ ਬ੍ਰਹਮ ਗੁਰ ਰਹਿਆ ਸਮਾਏ।
ਪਾਰ ਬ੍ਰਹਮ ਤੇ ਗੁਰੂ ਹਰੇਕ ਜਗ੍ਹਾ ਤੇ ਸਮਾਏ ਹੋਏ ਨੇ। ਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਤੁਸੀਂ ਸਾਨੂੰ, ਬਾਕੀ ਸਾਰੇ ਦੇਹਧਾਰੀਆਂ ਦੀ ਗੱਲ ਚੱਲਦੀ ਹੈ ਤੇ ਤੁਸੀਂ ਵੀ ਦੇਹਧਾਰੀ ਅੱਗੇ ਚਲਾਈ ਰੱਖਦੇ, ਤੁਸੀਂ ਸ਼ਬਦ ਗੁਰੂ ਨਾਲ ਕਿਉਂ ਜੋੜਿਆ? ਹਜ਼ੂਰ ਸੱਚੇ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਸਨ ਭਲਿਆ, ਜਿਹੜਾ ਗੁਰੂ ਕਾ ਸ਼ਬਦ ਹੈ ਨਾ ਉਹ ਹਰ ਵਕਤ ਤੇਰੇ ਨਾਲ ਰਹਿ ਸਕਦਾ। ਜਿੱਥੇ ਕਿਤੇ ਵੀ ਹੋਵੇਗਾ ਗੁਰੂ ਕਾ ਬਚਨ ਹਰ ਵਕਤ ਤੇਰੇ ਨਾਲ ਰਹਿ ਸਕਦਾ। ਫਿਰ ਤੂੰ ਕਹਿ ਸਕਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਤਾਂ ਗੱਲ ਬਣਨੀ ਹੈ ਜੇ ਗੁਰੂ ਕੇ ਅੰਮ੍ਰਿਤ ਬਚਨਾਂ ਨਾਲ ਜੁੜਾਂਗੇ। ਗੁਰੂ ਤੇ ਪਰਮੇਸ਼ਰ ਹਰ ਜਗ੍ਹਾ ਤੇ ਪੂਰੇ ਹੋਏ ਨੇ।
ਕਹੋ ਨਾਨਕ ਜਾਤੇ ਪੂਰੇ ਭਾਗ।
ਸਾਹਿਬ ਜੀ ਕਿਰਪਾ ਕਰਦੇ ਨੇ ਜਿਸ ਮਨੁੱਖ ਦੇ ਭਾਗ ਪੂਰੇ ਨੇ। ਹੁਣ ਜੇ ਕਿਸੇ ਦੇ ਅਧੂਰੇ ਨੇ ਉਹ ਕੀ ਕਰੇ? ਮੇਰੇ ਗੁਰੂ ਕੋਲ ਆ ਜਾਏ, ਗੁਰੂ ਭਾਗ ਪੂਰੇ ਹੀ ਕਰਦਾ। ਇਹ ਆਪ ਪੂਰਾ ਹੈ ਨਾ, ਪੂਰੇ ਕਰ ਦਿੰਦਾ। ਜਿਹੜੇ ਮਨੁੱਖ ਦੇ ਭਾਗ ਪੂਰੇ ਨੇ, ਭਾਵ ਉਹਦੇ ਜੀਵਨ ਵਿੱਚ ਮਾਲਕ ਦੇ ਚਰਨਾਂ ਵਿੱਚ ਸਮਰਪਿਤ ਕਰਨ ਦੀ ਭਾਵਨਾ ਹੈ ਜੀ।
ਗੁਰ ਚਰਣੀ ਤਾਕਾ ਮਨ ਲਾਗ।
ਉਹਦਾ ਸੇਵਕ ਦਾ ਮਨ ਹੈ ਜਿਹੜਾ ਉਹ ਗੁਰੂ ਚਰਨਾਂ ਨਾਲ ਲੱਗ ਜਾਂਦਾ, ਉਹ ਆਪਣਾ ਮਨ ਸਤਿਗੁਰੂ ਦਾਤੇ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ, ਉਹ ਕਦੇ ਭਟਕਦਾ ਨਹੀਂ। ਇੱਕ ਨਿੱਕੀ ਜੀ ਗੱਲ ਕਹਿੰਦੇ ਆ, ਗੁਰੂ ਕਲਗੀਧਰ ਪਾਤਸ਼ਾਹ ਜਮਨਾ ਦੇ ਕਿਨਾਰੇ ਵਿਚਰ ਰਹੇ ਨੇ। ਅਚਾਨਕ ਇੱਕ ਸਫੇਦ ਰੰਗ ਦਾ ਪੱਥਰ ਹਜ਼ੂਰ ਦੇ ਮੁਬਾਰਕ ਚਰਨਾਂ ਨੂੰ ਛੂਹਿਆ ਤੇ ਕੁਝ ਦੂਰੀ ਤੱਕ ਅੱਗੇ ਤੱਕ ਰੁੜਦਾ ਚਲਾ ਗਿਆ। ਸਾਹਿਬਾਂ ਨੇ ਉਹ ਪੱਥਰ ਚੁੱਕਿਆ, ਚੁੱਕੇ ਨਾਲ ਸਿੰਘਾਂ ਦੇ ਨਾਲ ਵਿਚਾਰ ਕਰਦੇ ਜਾ ਰਹੇ ਨੇ ਤੇ ਨਾਲੇ ਉਸ ਪੱਥਰ ਨੂੰ ਕਦੇ ਸੱਜੇ ਹੱਥ ਕਦੇ ਖੱਬੇ ਹੱਥ ਕਰ ਲੈਂਦੇ ਨੇ। ਅਚਾਨਕ ਪਾਣਾ ਵਰਤਿਆ, ਉਹ ਪੱਥਰ ਅੱਗੋਂ ਛੁੱਟਿਆ, ਰੁੜਦਾ ਰੁੜਦਾ ਪਾਣੀ ਵਿੱਚ ਡੁੱਬ ਗਿਆ। ਜਦੋਂ ਡੁੱਬਿਆ ਤੇ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਭਲੇ ਉਹ ਪੱਥਰ ਕਿਉਂ ਡੁੱਬਿਆ? ਕਿਸੇ ਨੇ ਆਖ ਦਿੱਤਾ ਪੱਥਰ ਭਾਰੀ ਸੀ, ਕਿਸੇ ਨੇ ਆਖ ਦਿੱਤਾ ਪਾਣੀ ਹਲਕਾ ਸੀ, ਕਿਸੇ ਨੇ ਕੁਝ ਜਵਾਬ ਦਿੱਤਾ, ਕਿਸੇ ਨੇ ਕੁਝ ਜਵਾਬ ਦਿੱਤਾ। ਭਾਈ ਦਇਆ ਰਾਮ, ਜਿਹੜੇ ਭਾਈ ਦਇਆ ਸਿੰਘ ਬਣੇ ਨੇ, ਭਾਈ ਦਇਆ ਰਾਮ ਨਾਲ ਸਨ। ਸਤਿਗੁਰਾਂ ਆਵਾਜ਼ ਮਾਰੀ, ਦਇਆ ਰਾਮਾ, ਤੇ ਉਹ ਪਿੱਛੋਂ ਆਵਾਜ਼ ਨਾ ਆਈ। ਪਿੱਛਾ ਪਰਤ ਕੇ ਵੇਖਿਆ, ਦਇਆ ਰਾਮ ਉੱਥੇ ਖਲੋਤੇ ਨੇ ਜਿੱਥੇ ਪੱਥਰ ਡੁੱਬਿਆ। ਸਾਹਿਬ ਵਾਪਸ ਆ ਗਏ, ਕੰਧੇ ਤੇ ਹੱਥ ਰੱਖਿਆ, ਕਹਿਣ ਲੱਗੇ ਉਹ ਭਲਿਆ ਪੱਥਰ ਕਿਉਂ ਡੁੱਬਿਆ? ਤੂੰ ਇਹ ਇਸ ਗੱਲ ਵਿੱਚ ਕਿੰਨਾ ਕੁ ਅੰਦਰ ਗਹਿਰਾਈ ਵਿੱਚ ਜਾ ਕੇ ਸੋਚਣ ਲੱਗ ਪਿਆ, ਕਾਰਨ ਕੀ ਬਣਿਆ? ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਮੇਰਾ ਅੰਦਿਆ ਸਾਈਆਂ, ਕਿਸੇ ਨੇ ਆਖ ਦਿੱਤਾ ਪੱਥਰ ਭਾਰੀ ਹੈ, ਕਿਸੇ ਨੇ ਆਖ ਦਿੱਤਾ ਪਾਣੀ ਹਲਕਾ ਹੈ, ਮੈਂ ਤੇ ਇੱਕੋ ਹੀ ਗੱਲ ਜਾਣਦਾ, ਜਿਹੜਾ ਤੇਰੇ ਹੱਥਾਂ ਤੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ, ਉਹ ਕੱਲ ਵੀ ਡੁੱਬਿਆ। ਉਹ ਜਿਹੜਾ ਤੇਰੇ ਹੱਥਾਂ ਤੋਂ ਛੁੱਟ ਗਿਆ ਉਹ ਮੈਂ ਕਦੇ ਤੈਰਦਾ ਨਹੀਂ ਵੇਖਿਆ, ਉਹਨੂੰ ਮੈਂ ਡੁੱਬਦਾ ਹੀ ਵੇਖਿਆ। ਗੁਰੂ ਪਿਆਰ ਵਾਲਿਓ, ਕਿਤੇ ਗਲਤੀ ਨਾ ਕਰਿਓ, ਮਨੁੱਖਾ ਜਾਮਾ ਹੀਰੇ ਵਰਗਾ ਮਿਲਿਆ, ਇਹਨੂੰ ਕਿਤੇ ਅਜਾਈ ਨਾ ਗਵਾ ਜਾਇਓ, ਗੁਰੂ ਦਾ ਪੱਲਾ ਪਕੜ ਲਈਏ। ਅੱਜ ਮੇਰੇ ਸਤਿਗੁਰੂ ਜੀ ਨੇ ਮਹੀਨੇ ਦੀ ਤੇ ਸਾਲ ਦੀ ਵੀ ਆਰੰਭਤਾ ਕਰਨੀ ਹੈ, ਉਹਨਾਂ ਬਚਨਾਂ ਦੇ ਵੀ ਦਰਸ਼ਨ ਕਰਨੇ ਨੇ।
ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਹਿ ਮਹਾ ਮਾਜ ਮਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਬਾਰਾਂ ਮਹਾਂ ਦੀ ਬਾਣੀ ਹੈ, ਮਾਝ ਰਾਗ ਵਿੱਚ ਅੰਕਤ ਹੈ। ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬੋਲ ਨੇ ਚੌਥੇ ਘਰ ਵਿੱਚ ਗਾਉਣ ਦੀ ਤਾਕੀਦ ਹੈ। ਪਰਮੇਸ਼ਰ ਇੱਕ ਹੈ, ਸਰਬ ਜਗ੍ਹਾ ਵਿਆਪਕ ਹੈ ਜੀ।
ਕਿਰਤ ਕਰਮ ਕੇ ਨੀ ਛੂੜੇ ਕਰ ਕਿਰਪਾ ਮਿਲੋ ਰਾਮ।
ਆਹ ਗੱਲ ਹੁਣ ਪੱਲੇ ਬੰਨੀ ਹੋ ਜੇ, ਅਸੀਂ ਹਮੇਸ਼ਾ ਆਪਣੇ ਔਗਣਾਂ ਦਾ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਗੁਰਮਤਿ ਸਿਖਾਉਂਦੀ ਹੈ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣੇ ਆ। ਇਹ ਗੱਲ ਨੂੰ ਕਬੂਲ ਕਰ, ਕਿਰਤ ਕਰਮ ਕੇ ਵਿਛੜੇ। ਸਤਿਗੁਰੂ ਜੀ ਮੈਂ ਆਪਣੀ ਕਿਰਤ ਆਪਣੇ ਕਰਮਾਂ ਦੇ ਕਾਰਨ ਵਿਛੜਿਆ ਹੋਇਆ ਹਾਂ ਜੀ।
ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ।
ਕਿਰਪਾ ਕਰਕੇ ਮੈਨੂੰ ਮੇਲੋ ਦਾਤਾ ਜੀ, ਮੈਂ ਚਾਰ ਹੀ ਕੁੰਟਾਂ ਵਿੱਚ ਭਟਕ ਕੇ ਆ ਗਿਆ। ਗੁਰੂ ਤੋਂ ਬਿਨਾਂ ਮੈਂ ਮਾਲਕ ਦੇ ਘਰ ਵਿੱਚ ਨਹੀਂ ਪਹੁੰਚ ਸਕਦਾ, ਗੁਰੂ ਤੋਂ ਬਿਨਾਂ ਰੱਬ ਦੇ ਘਰ ਵਿੱਚ ਨਹੀਂ ਮੇਰੀ ਪਹੁੰਚ ਹੋ ਸਕਦੀ। ਮੈਂ ਥੱਕ ਕੇ, ਆ ਸ਼ਬਦ ਖਿਆਲ ਕਰਿਓ, ਥੱਕ ਕੇ ਮੈਂ ਹੋਰ ਜਗ੍ਹਾ ਜਾਣ ਜੋਗਾ ਨਹੀਂ। ਹੁਣ ਦਾਤਿਆ ਕਿਤੇ ਤੂੰ ਆਪਣੇ ਦਰ ਤੋਂ ਮੈਨੂੰ ਧੱਕਾ ਨਾ ਦੇ ਦੇਵੀ। ਥੱਕ ਆਏ ਪ੍ਰਭ ਕੀ ਸ਼ਾਮ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਜੀ।
ਤੇ ਨਾ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ।
ਮੇਰੀ ਜ਼ਿੰਦਗੀ ਦੀ ਹਾਲਤ ਇਹ ਹੈ ਜਿਵੇਂ ਗਾਂ ਹੋਵੇ, ਉਹ ਗਾਂ ਮਾਲਕ ਦੇ ਕਿੱਲੇ ਤੇ ਵਧੀ ਹੈ, ਪਰ ਜਿਹੜਾ ਉਹਦਾ ਗਾਂ ਦਾ ਫਰਜ਼ ਹੈ ਉਹ ਪੂਰਾ ਨਹੀਂ ਕਰ ਰਹੀ, ਉਹਨੂੰ ਦੁੱਧ ਦੇਣਾ ਚਾਹੀਦਾ। ਕਹਿਣ ਲੱਗੇ ਜਿਵੇਂ ਦੁੱਧ ਤੋਂ ਵੀ ਹੋਣੀ ਗਾਂ ਹੋਵੇ ਉਹ ਪ੍ਰਵਾਨ ਨਹੀਂ ਹੁੰਦੀ। ਇਸੇ ਤਰ੍ਹਾਂ ਰੱਬਾ ਮੈਂ ਡਰ ਤਾਂ ਤੇਰੇ ਤੇ ਆਉਣਾ, ਪਰ ਮੇਰੇ ਅੰਦਰ ਜਿਹੜੀ ਤੇਰੀ ਬੰਦਗੀ ਦੀ ਕਹਾਣੀ, ਜਿਹੜਾ ਮੇਰਾ ਫਰਜ਼ ਬਣਦਾ, ਮੈਂ ਉਹ ਆਪਣਾ ਪੂਰਾ ਨਹੀਂ ਕਰਦਾ ਜੀ।
ਜਲ ਬਿਨ ਸਾਖ ਹੁਕਮ ਲਾਵਤੀ ਉਪਜੈ ਨਾਹੀ ਦਾਮ।
ਕਹਿਣ ਲੱਗੇ ਇਹ ਮੇਰੇ ਮਾਲਕ ਜਿਵੇਂ ਇੱਕ ਖੇਤੀ, ਉਹਦੇ ਵਿੱਚ ਜੇ ਪਾਣੀ ਨਾ ਲੱਗਦਾ ਹੋਵੇ, ਕਹਿਣ ਲੱਗੇ ਜਿਵੇਂ ਉਹ ਖੇਤੀ ਬੇਕਾਰ ਹੈ, ਜੇ ਮੇਰੇ ਅੰਦਰ ਤੇਰੀ ਬਖਸ਼ਿਸ਼ ਹੀ ਨਹੀਂ ਵਰਤਦੀ ਤੇ ਮੇਰੇ ਜੀਵਨ ਦੀ ਖੇਤੀ ਵੀ ਇਵੇਂ ਬੇਕਾਰ ਹੈ ਜੀ।
ਹਰ ਨਾਹ ਨਾ ਮਿਲੀਐ ਸਾਜਨ ਕਤ ਪਾਈਐ ਬਿਸਰਾਮ।
ਮੈਂ ਤਾਂ ਆਇਆ ਦੱਸ, ਤੇਰੇ ਤੋਂ ਬਿਨਾਂ ਮੇਰਾ ਕੌਣ ਹੈ? ਜੇ ਮੈਂ ਤੈਨੂੰ ਨਾ ਮਿਲਿਆ ਤੇ ਮੈਨੂੰ ਕਿਧਰੇ ਕੋਈ ਢੋਈ ਨਹੀਂ ਮਿਲਣੀ ਜੀ।
ਜਿਤ ਘਰ ਹਰ ਕੰਤ ਨਾ ਪ੍ਰਗਟਈ ਪੱਠ ਨਗਰ ਸੇ ਗ੍ਰਾਮ।
ਕਹਿਣ ਲੱਗੇ ਜਿਨ੍ਹਾਂ ਗਿਰਦਿਆਂ ਵਿੱਚ ਕਦੇ ਰੱਬ ਨਹੀਂ ਪ੍ਰਗਟ ਹੁੰਦਾ, ਜਿਨ੍ਹਾਂ ਗਿਰਦਿਆਂ ਵਿੱਚ ਕਦੇ ਪਰਮੇਸ਼ਰ ਨਹੀਂ ਵੱਸਦਾ, ਉੱਥੇ ਭੱਠੀਆਂ ਵਾਂਗੂ ਤ੍ਰਿਸ਼ਨਾ ਦੀ ਅੱਗ ਚ, ਈਰਖਾ ਦੀ ਅੱਗ ਚ, ਦਵੈਸ਼ ਦੀ ਅੱਗ ਵਿੱਚ ਮੱਚਦੇ ਨੇ।
ਸਰਬ ਸੀ ਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ।
ਉਹਦੇ ਕੀਤੇ ਹੋਏ ਸਾਰੇ ਸ਼ਿੰਗਾਰ, ਉਹਦੇ ਕੀਤੇ ਹੋਏ ਤੰਬੋਲ ਖਾਧੇ ਹੋਏ, ਉਹ ਸਾਰਾ ਕੁਝ ਕਿਸੇ ਕੰਮ ਨਹੀਂ, ਸਭ ਕੁਝ ਬਿਨਸਨਹਾਰ ਹੈ ਜੇ ਉਹਦੇ ਕੋਲ ਮਾਲਕ ਦੀ ਰਹਿਮਤ ਨਹੀਂ ਜੀ।
ਪ੍ਰਭ ਸਵਾਮੀ ਕੰਤ ਵੀ ਹੁਣੀਆ ਮੀਤ ਸੱਜਣ ਸਭ ਜਾਮ।
ਕਹਿਣ ਲੱਗੇ ਇੱਕ ਸਵਾਮੀ ਪਰਮੇਸ਼ਰ ਤੋਂ ਬਿਨਾਂ ਬਾਕੀ ਸਾਰੇ ਜੇ ਉਹ ਨਹੀਂ ਹਿਰਦੇ ਵਿੱਚ ਵੱਸਦਾ, ਜਿਹੜੇ ਮੇਰੇ ਸੱਜਣ ਨੇ, ਜਿਹੜੇ ਮੇਰੀ ਜ਼ਿੰਦਗੀ ਦੀ ਨਗਰੀ ਨੂੰ ਵਸਾਉਣਾ ਚਾਹੁੰਦੇ ਨੇ, ਉਹ ਵੀ ਮੇਰੇ ਦੁਸ਼ਮਣ ਬਣ ਜਾਂਦੇ ਨੇ।
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ।
ਤਾਂ ਕਰਕੇ ਅੱਜ ਮੈਂ ਤੇਰੀ ਗੋਦ ਵਿੱਚ ਆਇਆ, ਤੁਸੀਂ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ, ਕਿਉਂਕਿ ਨਾਮ ਤੋਂ ਵੀ ਹੋਣਾ ਮੇਰਾ ਜੀਵਨ ਇਵੇਂ ਹੈ ਜਿਵੇਂ ਉਤਲੀਆਂ ਉਦਾਹਰਨਾਂ ਵਿੱਚ ਸਤਿਗੁਰੂ ਜੀ ਨੇ ਰਹਿਮਤਾਂ ਕਰਕੇ ਸਮਝਾਇਆ ਹੈ।
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਹ ਚਲ ਧਾਮ।
ਆਪਣੇ ਕੋਲ ਸਮਾਂ ਤਾਂ ਬਹੁਤ ਸੀਮਤ ਹੈ, ਪਰ ਆਹ ਪੰਕਤੀ ਇੱਕ ਵਾਰੀ ਫਿਰ ਤੁਸੀਂ ਸਰਵਣ ਕਰਨੀ ਹੈ। ਮੇਰੀ ਤਮੰਨਾ ਇਹੋ ਹੁੰਦੀ ਵੀ ਗੁਰੂ ਦਾ ਉਪਦੇਸ਼ ਠੀਕ ਗੰਠੜੀ ਬੰਧਾ ਵਾਲੀ ਗੱਲ ਹੋ ਜਾਏ, ਅਸੀਂ ਖਿੱਚ ਕੇ ਗੁਰੂ ਦੇ ਉਪਦੇਸ਼ ਨੂੰ ਪੱਲੇ ਚ ਵਸਾ ਲਈਏ। ਸਾਹਿਬ ਜੀ ਇਸ ਪੰਕਤੀ ਚ ਕਿਰਪਾ ਕਰਦੇ ਨੇ।
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ।
ਨਿਹਚਲ ਦਾ ਅਰਥ ਹੁੰਦਾ ਨਾ ਖਤਮ ਹੋਣ ਵਾਲਾ, ਧਾਮ ਦਾ ਅਰਥ ਹੁੰਦਾ ਘਰ। ਹੁਣ ਅਸੀਂ ਉਸ ਰੱਬ ਨਾਲ ਜੁੜਨਾ ਹੈ ਜਿਹਦਾ ਨਿਹਚਲ ਧਾਮ ਹੈ, ਜਿਹਦੇ ਧਾਮ ਨੂੰ, ਜਿਹਦੇ ਘਰ ਨੂੰ ਕਦੇ ਕੋਈ ਮੁਸ਼ਕਲ ਨਹੀਂ ਬਣਦੀ, ਜਿਹਦਾ ਘਰ ਕਦੇ ਖਤਮ ਨਹੀਂ ਹੋਣਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਕਿਉਂਕਿ ਤੇਰੇ ਘਰ ਚ ਆਨੰਦ ਇਸੇ ਲਈ ਹੈ, ਤੇਰੇ ਘਰ ਚ ਵਧਾਈ ਇਸੇ ਲਈ ਹੈ।
ਤੇਰੇ ਘਰ ਵਿੱਚ ਕਦੇ ਮੌਤ ਨਹੀਂ ਹੁੰਦੀ, ਤੇਰੇ ਘਰ ਵਿੱਚ ਕਿਸੇ ਦਾ ਆਉਣ ਜਾਣ ਨਹੀਂ ਹੈ। ਇਹ ਜਿੰਨੇ ਵੀ ਦੁਨੀਆਂ ਦੇ ਘਰ ਬਣੇ ਆਪਾਂ ਵੇਖਨੇ ਆ ਨਾ, ਉਹ ਅੱਜ ਕੱਲ ਭਲਕੇ ਸੱਜਣਾ ਕਿਸੇ ਨੇ 10 ਸਾਲ ਰਹਿਣਾ, ਕਿਸੇ ਨੇ 20 ਸਾਲ ਰਹਿਣਾ, ਕੋਈ 50 ਸਾਲ ਰਹਿ ਜਾਏਗਾ। ਇਹ ਸਾਰੇ ਦੁਨੀਆਂ ਦੇ ਘਰ ਇੱਕ ਦਿਨ ਖਤਮ ਹੋ ਜਾਣੇ ਨੇ। ਜਿਹੜਾ ਨਿਚਲ ਧਾਮ ਹੈ ਉਹਦੇ ਚਰਨਾਂ ਵਿੱਚ ਜੁੜੀਏ, ਮਾਲਕ ਮੈਨੂੰ ਪਰਮੇਸ਼ਰ ਮਿਲਾ ਦਿਓ। ਜਿਹਦੇ ਘਰ ਵਿੱਚ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਮੌਤ ਦਾ ਵਾਸਤਾ ਹੀ ਕੋਈ ਨਹੀਂ, ਮੈਂ ਉਸ ਘਰ ਨਾਲ ਜੁੜ ਜਾਵਾਂ ਜੀ।
ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ।
ਅੱਜ ਇਸ ਚੇਤਰ ਦੇ ਮਹੀਨੇ ਦੀ ਆਰੰਭਤਾ ਵੀ ਹੈ, ਸਤਿਗੁਰੂ ਕਿਰਪਾ ਕਰਦੇ ਨੇ। ਚੇਤਰ ਦੇ ਮਹੀਨੇ ਤੋਂ ਆਰੰਭਤਾ ਦਾ ਮਤਲਬ ਹੈ, ਚੇਤ ਦਾ ਅਰਥ ਹੁੰਦਾ ਚੇਤਾ ਕਰ। ਸਾਰੀ ਤੇਰੀ ਜ਼ਿੰਦਗੀ ਦੇ ਦੁੱਖ ਸਿਰਫ ਇਸ ਲਈ ਨੇ ਤੈਨੂੰ ਰੱਬ ਭੁੱਲ ਗਿਆ। ਜੇ ਕਿਤੇ ਦੁਬਾਰੇ ਚੇਤੇ ਕਰ ਲਵੇ, ਸਾਰੀਆਂ ਬਖਸ਼ਾਂ ਫਿਰ ਤੇਰੀ ਝੋਲੀ ਚ ਪੈ ਸਕਦੀਆਂ ਨੇ। ਹਜ਼ੂਰ ਨੇ ਕਿਰਪਾ ਕੀਤੀ, ਚੇਤ ਗੋਬਿੰਦ ਅਰਾਧੀ ਹੈ। ਚੇਤ ਦੇ ਮਹੀਨੇ ਵਿੱਚ ਗੋਬਿੰਦ ਦੀ ਭਾਵ ਆਪਣੀ ਜ਼ਿੰਦਗੀ ਚ ਪਰਮੇਸ਼ਰ ਦੀ ਇਬਾਦਤ ਕਰੀਏ ਜੀ।
ਸੰਤ ਜਨਾ ਮਿਲ ਪਾਈ ਰਸਨਾ ਨਾਮ ਪਣਾ।
ਕਹਿਣ ਲੱਗੇ ਤੇਰੀ ਜ਼ਿੰਦਗੀ ਵਿੱਚ ਆਨੰਦ ਆ ਸਕਦਾ, ਪਰ ਰੱਬਾ ਮੈਨੂੰ ਤੇ ਰੱਬ ਦਾ ਨਾਮ ਬੋਲਣਾ ਨਹੀਂ ਆਉਂਦਾ, ਮੇਰੇ ਕੋਲ ਤਾਂ ਕਿਹਾ ਨਹੀਂ ਜਾਂਦਾ, ਦੱਸੋ ਮੈਂ ਕਿਵੇਂ ਕਵਾਂ। ਹਜ਼ੂਰ ਕਹਿੰਦੇ ਫਿਰ ਸਤ ਸੰਗਤ ਕਰਿਆ ਕਰ, ਗੁਰਮੁਖਾਂ ਦੀ ਸੰਗਤ ਵਿੱਚ ਆਇਆ ਕਰ, ਗੁਰੂ ਕੀ ਸੰਗਤ ਵਿੱਚ ਆਇਆ ਕਰ, ਜਿਹਨਾਂ ਦੇ ਕੋਲ ਤੂੰ ਬੈਠਣਾ ਸਿੱਖ ਜਾਏਗਾ, ਤੇ ਤੇਰੀ ਜ਼ਬਾਨੋਂ ਰਸਨਾ ਨਾਮ ਭਣਾ, ਤੇਰੀ ਜ਼ਬਾਨ ਵੀ ਸਾਈਂ ਦੇ ਬੋਲ ਬੋਲਣ ਲੱਗ ਪਵੇਗੀ।
ਜਿਨ ਪਾਇਆ ਪ੍ਰਭ ਆਪਣਾ ਆਏ ਤਸਹਿ ਗਣਾ।
ਦੁਨੀਆਂ ਵਿੱਚ ਆਉਣਾ ਕਿਹਦਾ ਸਫਲ ਹੈ? ਜਿਹੜਾ ਆਪਣੇ ਪਰਮੇਸ਼ਰ ਨੂੰ ਮਿਲ ਜਾਂਦਾ ਹੈ। ਜਿਹੜਾ ਦੁਨੀਆਂ ਵਿੱਚ ਆਇਆ ਤੇ ਹੈ ਪਰ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਮਿਲ ਨਹੀਂ ਸਕਿਆ। ਸਾਹਿਬ ਜੀ ਇਸੇ ਲਈ ਬਚਨ ਆਖਦੇ ਨੇ, ਕਹਿੰਦੇ ਭਲਿਆ ਪੁਰਖਾ ਇੱਕ ਗੱਲ ਆਪਣੇ ਮਨ ਵਿੱਚ ਵਸਾ ਕੇ ਰੱਖੀ, ਮਨੁੱਖਾ ਜਾਮੇ ਦਾ ਇੱਕੋ ਇੱਕ ਲਾਹਾ ਹੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹਾ। ਜੇ ਤੂੰ ਇਹ ਲਾਹਾ ਨਹੀਂ ਕੱਟਿਆ ਫਿਰ ਤੇ ਦੁਨੀਆਂ ਵਿੱਚ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਫਕੜੇ ਸਭ ਮੁਕਦੀ ਚੱਲੀ ਰਹਿਣ। ਆਪਣੇ ਮਾਲਕ ਦੇ ਚਰਨਾਂ ਵਿੱਚ ਜਿਹੜੇ ਜੁੜ ਜਾਂਦੇ ਨੇ, ਆਉਣਾ ਦੁਨੀਆਂ ਵਿੱਚ ਉਹਨਾਂ ਲੋਕਾਂ ਦਾ ਹੀ ਸਫਲ ਹੈ ਜੀ।
ਇੱਕ ਖੇਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ।
ਇੱਕ ਖਿਨ ਕਹਿੰਦੇ ਨੇ ਇੱਕ ਵਾਰੀ ਅੱਖ ਝਮਕਣ ਨੂੰ, ਜੇ ਇੰਨਾ ਸਮਾਂ ਵੀ ਰੱਬੀ ਯਾਦ ਤੋਂ ਵਾਂਝਾ ਗੁਜ਼ਰਦਾ ਤੇ ਤੇਰਾ ਜਨਮ ਬਿਰਥ ਹੈ। ਇਹ ਪੰਕਤੀਆਂ ਪੜ੍ਹ ਕੇ ਸੱਚ ਜਾਣਿਓ ਸ਼ਰਮ ਆਉਣ ਲੱਗ ਪੈਂਦੀ, ਸਾਨੂੰ ਤਾਂ ਇੱਕ ਖਿਨ ਚੇਤੇ ਨਹੀਂ ਆਉਂਦਾ। ਤੁਸੀਂ ਕਹਿੰਦੇ ਇੱਕ ਖਿਨ ਜਿਹਨੂੰ ਭੁੱਲਦਾ ਉਹਦਾ ਜਨਮ ਬਿਰਥ ਹੈ, ਸਾਨੂੰ ਇੱਕ ਖਿਨ ਚੇਤੇ ਵੀ ਨਹੀਂ ਆਉਂਦਾ। ਸਾਡੀ ਤੇ ਹਾਲਤ ਇਹ ਹੈ, ਹਮ ਅਵਗੁਣ ਭਰੇ ਇੱਕ ਗੁਣ ਨਹੀਂ, ਅੰਮ੍ਰਿਤ ਛਾੜ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਓ ਪ੍ਰੀਤ ਲਗਾਈ। ਸਾਡੀ ਪ੍ਰੀਤ ਕਿੱਥੇ ਲੱਗੀ ਹੋਈ ਹੈ? ਸੁੱਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ। ਸਾਡਾ ਤੇ ਇੱਕ ਪਲ ਵੀ ਮਨ ਜਿਹੜਾ ਉਹ ਸਾਈਂ ਦੇ ਚਰਨਾਂ ਵਿੱਚ ਨਹੀਂ ਜੁੜਦਾ। ਇਸ ਬਚਨ ਨੂੰ ਆਪਣੇ ਮਨ ਵਿੱਚ ਵਿਚਾਰ ਕੇ ਤੁਰੀਏ, ਸੋਚ ਕੇ ਵਿਚਾਰ ਕੇ ਤੁਰੀਏ। ਭਾਈ ਸੁਥਰਾ ਜੀ ਗੁਰੂ ਚਰਨਾਂ ਵਿੱਚ ਆਏ, ਥੋੜਾ ਜਿਹਾ ਸਮਾਂ ਕੀਰਤਨ ਸੁਣਿਆ, ਪਿੱਠ ਕਰ ਲਈ। ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਕੋਲ ਸ਼ਿਕਾਇਤ ਕੀਤੀ, ਤੇਰਾ ਲਾਡਲਾ ਅੱਗੇ ਤਾਂ ਸਿੱਖਾਂ ਦੀ ਬੇਅਦਬੀ ਕਰ ਦਿੰਦਾ ਸੀ ਕੁੱਝ ਬੋਲ ਬੋਲ ਕੇ, ਅੱਜ ਉਹਨੇ ਕੀਰਤਨ ਦੀ ਬੇਅਦਬੀ ਕੀਤੀ ਹੈ। ਹਜ਼ੂਰ ਪੁੱਛਣ ਲੱਗੇ, ਕੋਈ ਗੱਲ ਨਹੀਂ ਬੁਲਾ ਕੇ ਪੁੱਛ ਲੈਂਦੇ ਹਾਂ। ਬੁਲਾ ਕੇ ਭਾਈ ਸੁਥਰੇ ਨੂੰ ਪੁੱਛਿਆ, ਕਹਿਣ ਲੱਗੇ ਭਾਈ ਸਾਹਿਬ ਜੀ ਚਲੋ ਕਿਸੇ ਸਿੱਖ ਵੱਲ ਕੰਡ ਕਰ ਲਈ, ਵੈਸੇ ਤੇ ਮੈਨੂੰ ਉਹ ਵੀ ਕਬੂਲ ਨਹੀਂ, ਪਰ ਚਲੋ ਹੋ ਸਕਦਾ ਤੂੰ ਕੀਰਤਨ ਕਰਦੇ ਅੱਜ ਕੰਡ ਕਰ ਲਈ, ਕੀਰਤਨ ਸੁਣਦਿਆਂ ਕੰਡ ਕਰ ਲਈ। ਭਾਈ ਸੁਥਰਾ ਜੀ ਕਹਿਣ ਲੱਗੇ, ਸਤਿਗੁਰੂ ਇਹ ਗੱਲ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਨਾ, ਟਕੀ ਰਹਿ ਜਾਏ ਤੇ ਚੰਗੀ ਹੈ। ਹਜ਼ੂਰ ਕਹਿਣ ਲੱਗੇ ਸ਼ੰਕਾ ਮੇਰਾ ਨਹੀਂ ਹੈ, ਸ਼ੰਕਾ ਇਹਨਾਂ ਸਤਸੰਗੀਆਂ ਦਾ, ਤੈਨੂੰ ਨਿਵਰਤ ਕਰਨਾ ਪਏਗਾ। ਠੀਕ ਹੈ ਮਹਾਰਾਜ ਜੀ। ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ, ਭਾਈ ਸੁਥਰਾ ਜਿਹੜਾ ਨਿੱਤ ਦੇ ਹਾਲੇ ਹੱਸਣ ਵਾਲਾ ਸੀ, ਅੱਜ ਉਹ ਵੀ ਅੱਖ ਵਿੱਚ ਵੀ ਪਾਣੀ ਆ ਗਿਆ, ਉਹ ਵੀ ਕਹਿਣ ਲੱਗ ਪਿਆ, ਕਹਿਣ ਲੱਗਿਆ ਦਾਤਿਆ ਮੈਂ ਕੀਰਤਨ ਸੁਣ ਰਿਹਾ ਸਾਂ, ਬੜੀਆਂ ਚਪੇੜਾਂ ਸ਼ਬਦਾਂ ਦੀਆਂ ਮੇਰੇ ਮੂੰਹ ਤੇ ਵੱਜੀਆਂ, ਜਿੰਨੀਆਂ ਕੁ ਮੈਂ ਸਹਾਰ ਸਕਦਾ ਸੀ ਸਹਾਰ ਲਈਆਂ, ਤੇਰੇ ਦਰ ਨੂੰ ਛੱਡ ਕੇ ਵੀ ਨਹੀਂ ਜਾ ਸਕਦਾ, ਮੈਂ ਪਿੱਠ ਕਰਕੇ ਬੈਠ ਗਿਆ। ਦਾਤਿਆ ਜਿੰਨੀਆਂ ਮਾਰਨੀਆਂ ਨੇ ਚਪੇੜਾਂ ਮੇਰੀ ਪਿੱਠ ਤੇ ਮਾਰ ਲੈ, ਮੈਂ ਤੇਰੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਨਹੀਂ ਗੁਜ਼ਾਰਦਾ। ਜੇ ਹੋ ਸਕਦਾ ਅੱਜ ਮੈਂ ਤੇਰੇ ਦਰ ਦੇ ਥੱਪੜ ਖਾਵਾਂ ਤੇ ਕੱਲ ਮੈਂ ਥਾਪੜੇ ਤੱਕ ਵੀ ਪਹੁੰਚ ਜਾਵਾਂ। ਜਿਹੜਾ ਥੱਪੜ ਖਾ ਲੈਂਦਾ ਉਹ ਥਾਪੜੇ ਤੱਕ ਵੀ ਪਹੁੰਚ ਜਾਂਦਾ। ਅੱਜ ਮੈਂ ਤੇਰੇ ਦਰ ਦੀਆਂ ਚਪੇੜਾਂ ਮੂੰਹ ਤੇ ਨਹੀਂ ਖਾ ਸਕਿਆ, ਮੈਂ ਪਿੱਠ ਤੇ ਖਾਧੀਆਂ ਨੇ। ਯਾਦ ਰੱਖੋ ਜੇ ਆਪਾਂ ਕਿਹੋ ਜਿਹੇ ਸੁਭਾਅ ਦੇ ਮਾਲਕ ਹੈ, ਕਿੰਨੇ ਗੁਰੂ ਕੇ ਬਚਨਾਂ ਦੇ ਤੀਰ ਵੱਜਦੇ ਨੇ ਪਰ ਸਾਡੇ ਅੰਦਰ ਕੋਈ ਅਸਰ ਨਹੀਂ ਹੁੰਦਾ। ਮੇਰੇ ਮਾਲਕ ਆਖਦੇ ਨੇ, ਕਹਿੰਦੇ ਇੱਕ ਖਿਨ ਮਾਲਕ ਤੋਂ ਵੀ ਹੋਣਾ ਹੋ ਕੇ ਜਿਉਣਾ, ਆਪਣਾ ਜਨਮ ਬਿਰਥਾ ਗਵਾਉਣ ਬਰਾਬਰ ਹੈ ਜੀ।
ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ।
ਮੈਂ ਕਿਹੜੇ ਰੱਬ ਦੀ ਇਬਾਦਤ ਕਰਦਾ ਜਿਹੜਾ ਜਲ ਥਲ ਸਾਰੀਆਂ ਥਾਵਾਂ ਤੇ ਪੂਰਿਆ ਹੋਇਆ ਹੈ ਜੀ।
ਸੋ ਪ੍ਰਭ ਚੇਤਨ ਆਵਾਈ ਕਿਤੜਾ ਦੁੱਖ ਗਣਾ।
ਜਿਹਨਾਂ ਨੂੰ ਉਹ ਰੱਬ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਕਿੱਡਾ ਕੁ ਵੱਡਾ ਦੁੱਖ ਹੈ। ਇੱਕੋ ਪੰਕਤੀ ਆਪਾਂ ਕਹਿ ਕੇ ਅੱਗੇ ਤੁਰ ਜਾਂਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਵਿੱਚ ਨਾ ਕੋਈ ਕਰ ਸਕੈ ਕਿਸਠੈ ਰੋਵੈ ਰੋਜ। ਉਹ ਨਿਤ ਦਿਹਾੜੇ ਆਪਣੇ ਜੀਵਨ ਦੀ ਭਟਕਣਾ ਵਿੱਚ ਪਿਆ ਰਹਿੰਦਾ ਜਿਨ੍ਹਾਂ ਨੂੰ ਇਹੋ ਜਿਹਾ ਪਰਮੇਸ਼ਰ ਚੇਤੇ ਨਹੀਂ ਆਉਂਦਾ ਜੀ।
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ।
ਜਿਨ੍ਹਾਂ ਨੇ ਇਹੋ ਜਿਹੇ ਪਰਮੇਸ਼ਰ ਦੀ ਇਬਾਦਤ ਕੀਤੀ, ਰੱਬ ਦੇ ਚਰਨਾਂ ਵਿੱਚ ਜੁੜੇ, ਸਾਹਿਬ ਜੀ ਆਖਦੇ ਨੇ ਕਹਿੰਦੇ ਉਹਨਾਂ ਦੇ ਮਣਾ ਮੂਹੀ ਭਾਗ ਚੰਗੇ ਨੇ। ਇਹ ਗੱਲ ਦੱਸਣ ਤੋਂ ਬਾਹਰੀ ਉਹਨਾਂ ਦੀਆਂ ਝੋਲੀਆਂ ਕਿਵੇਂ ਬਰਕਤਾਂ ਨਾਲ ਭਰੀਆਂ ਨੇ ਜੀ।
ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ।
ਇਹ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਵੀ ਤੇਰੇ ਦਰਸ਼ਨਾਂ ਦੀ ਪਿਆਸ, ਸ਼ਬਦ ਪਿਆਸ ਵੀ ਵਿਚਾਰ ਲਓ ਇੱਕ ਵਾਰੀ ਧਿਆਨ ਦੇ ਕੇ। ਜਿਹਨੂੰ ਪਿਆਸ ਲੱਗੀ ਹੋਵੇ ਨਾ ਉਹਨੂੰ 100 ਗੱਲਾਂ ਤੁਸੀਂ ਸੁਣਾਵੋ ਵੀ ਭਲਿਆ ਮੈਂ ਆਹ ਗੱਲ ਤੈਨੂੰ ਸੁਣਾਉਣਾ, ਛੱਡ ਪਾਣੀ ਦੀ ਗੱਲ, ਫਿਰ ਉਹਨੂੰ ਘਰ ਪਰਿਵਾਰ ਬੱਚਿਆਂ ਦੀ ਗੱਲ ਕਰ ਲਓ, ਕਿਸੇ ਦੀ ਗੱਲ ਕਰ ਲਓ, ਯਕੀਨ ਕਰਕੇ ਜਾਣੇ ਹੋ ਉਹਦੇ ਵਿੱਚ ਕੋਈ ਫਰਕ ਨਹੀਂ ਜੇ ਪੈਣਾ। ਜੇ ਕਿਤੇ ਉਹਨੂੰ ਪਿਆਸ ਲੱਗੀ ਹੋਵੇ ਥੋੜਾ ਜਿਹਾ ਧਿਆਨ ਦਿਓ, ਮੈਂ ਬੇਨਤੀ ਕਰਾਂ, ਜੇ ਪਿਆਸ ਲੱਗੀ ਹੋਵੇ ਜਿਹੜੀ ਮਰਜ਼ੀ ਗੱਲ ਉਹਨੂੰ ਸਮਝਾ ਦਿਓ, ਉਹਦੇ ਕੋਲੋਂ ਨਹੀਂ ਜੇ ਪਾਰ ਉਤਰਾਉਣਾ, ਉਹ ਹਰ ਵਾਰੀ ਪਾਣੀ ਪਾਣੀ ਮੰਗਦਾ ਰਹੇਗਾ। ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਜਿਸ ਦਿਨ ਦਰਸ਼ਨਾਂ ਦੀ ਪਿਆਸ ਅੰਦਰ ਲੱਗ ਗਈ, ਦਰਸ਼ਨਾਂ ਦੀ ਤਮੰਨਾ ਅੰਦਰ ਜਾਗ ਪਈ, ਉਸ ਦਿਨ ਮਾਲਕ ਦੇ ਚਰਨਾਂ ਵਿੱਚ ਜੁੜ ਜਾਵੇਂਗਾ।
ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ।
ਜਿਹੜੇ ਮੈਨੂੰ ਚੇਤ ਵਿੱਚ ਰੱਬ ਨਾਲ ਮਿਲਾ ਦੇਣ ਮੈਂ ਉਹਨਾਂ ਦੇ ਚਰਨਾਂ ਵਿੱਚ ਲੱਗਾ ਹੋਣਾ। ਪੰਕਤੀ ਪੜ੍ਹਦਿਆਂ ਸਾਨੂੰ ਮਨੁੱਖ ਦਾ ਖਿਆਲ ਆ ਜਾਣਾ ਪਰ ਗੁਰੂ ਦਾ ਨਹੀਂ ਆਉਂਦਾ। ਇਹ ਪੰਕਤੀ ਵਿੱਚ ਅਰਥ ਆਪਾਂ ਗੁਰੂ ਹੀ ਕਰਾਂਗੇ। ਜਿਹੜਾ ਗੁਰੂ ਮੈਨੂੰ ਰੱਬ ਨਾਲ ਮਿਲਾ ਦੇਵੇ, ਇਹ ਨਹੀਂ ਜਿਹੜਾ ਗੁਰੂ ਮੇਰੇ ਇੱਕ ਟਰੱਕ ਦੇ 4 ਟਰੱਕ ਕਰ ਦੇਵੇ, ਇੱਕ ਕੋਠੀ ਦੀਆਂ 2 ਕੋਠੀਆਂ ਕਰ ਦੇਵੇ, ਮੈਂ ਛੱਡ ਕੇ ਜਾਣੀਆਂ ਨੇ ਨਾ। ਜਿਹੜਾ ਗੁਰੂ ਮੈਨੂੰ ਰੱਬ ਨਾਲ ਮਿਲਾ ਦੇਵੇ, ਮੈਂ ਉਸ ਗੁਰੂ ਦੇ ਚਰਨਾਂ ਵਿੱਚ ਜੁੜਾਂ, ਉਸ ਮਾਲਕ ਦਾ ਪੱਲਾ ਪਕੜਾਂ। ਗੁਰੂ ਸਾਹਿਬ ਕਿਰਪਾ ਕਰਨ। ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਅਖੀਰ 'ਚ ਸਮਾਪਤੀ ਕਰਨੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਧੰਨਵਾਦ, ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ ਜਿਹੜੇ ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ, ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਦਾ, ਸਾਰਿਆਂ ਦਾ ਦਿਲੋਂ ਨਿਣੀ ਹੈ ਦਾਸ ਜਿਹੜੇ ਬਖਸ਼ਿਸ਼ ਕਰਕੇ ਸੰਗਤਾਂ ਦੀ ਸੇਵਾ ਬਖਸ਼ਿਸ਼ ਕਰਦੇ ਨੇ, ਪ੍ਰਬੰਧ ਵੱਲੋਂ ਪ੍ਰਧਾਨ ਜੀ ਹੋਰਾਂ ਦਾ ਜਾਂ ਹੋਰ ਮੈਨੇਜਰ ਸਾਹਿਬ ਹੋਰਾਂ ਦਾ, ਦਾਸ ਸਭ ਦਾ ਲੈਣੀ ਹੈ। ਫਿਰ ਕਦੇ ਵਕਤ ਮਿਲਿਆ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਾਂਗਾ। ਭੁੱਲਾਂ ਨਾ ਚਿਤਾਰਦੇ ਹੋਏ ਨਵੇਂ ਸਾਲ ਦੀਆਂ ਅਤੇ ਗੁਰੂ ਅਰਜ ਸਾਹਿਬ ਜੀ ਦੇ ਗੁਰਪੁਰਬ ਦੀਆਂ ਆਪ ਜੀ ਨੂੰ ਫਿਰ ਅਣਗਿਣਤ ਵਾਰੀ ਵਧਾਈਆਂ ਹੋਵਣ। ਪਿਆਰ ਸਤਿਕਾਰ ਨਾਲ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।